நாம ஸ்ரீவாஹே குரு சாஹிப் ஜி தனாசரி மஹல்லா பஹலா ਕਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀ ਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀ ਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਤਿਸੰਗ ਜੀਓ, ਅੱਜ ਅਸੀਂ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ। ਤਨਾਸਰੀ ਰਾਗ ਵਿੱਚੋਂ ਹੈ, ਅਸ਼ਟਪਦੀ ਹੈ, ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸ਼ਬਦ ਦੇ ਵਿਚਾਰ ਵਾਸਤੇ ਇਸ ਸਥਾਨ 'ਤੇ ਬੈਠੇ ਹਾਂ। ਸ਼ਬਦ ਦਾ ਮੂਲ ਪਾਠ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸ਼ਬਦ ਦਾ ਤੱਤ ਸਾਰ ਉਸ ਪੰਕਤੀ ਵਿੱਚ ਹੁੰਦਾ ਜਿਸ ਵਿੱਚ ਠਹਿਰਾਓ ਹੁੰਦਾ, ਰਹਾਓ ਹੁੰਦਾ। ਇਹ ਅਸਥਾਈ ਹੈ, ਕੇਂਦਰੀ ਭਾਵ ਹੈ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਇਹ ਵਿਚਾਰਾ ਬਗਲਾ ਕੀ ਛੱਪੜੀ ਵਿੱਚ ਨਹਾ ਰਿਹਾ? ਇਸ਼ਨਾਨ ਤਾਂ ਇਸ ਲਈ ਕਰੀਦਾ ਕਿ ਮੈਲ ਉਤਰ ਜਾਏ, ਪਰ ਸਾਫ਼ ਪਾਣੀ ਹੋਵੇਗਾ ਤਾਂ ਮੈਲ ਉਤਰੇਗੀ। ਜੇ ਪਾਣੀ ਚਿੱਕੜ ਹੋਇਆ ਤਾਂ ਮੈਲ ਜ਼ਿਆਦਾ ਲੱਗ ਜਾਏਗੀ। ਮੈਲੀ ਪਾਣੀ ਵਿੱਚੋਂ ਤਾਂ ਗੁਜ਼ਰ ਜਾਈਏ ਤਾਂ ਫਿਰ ਇਸ਼ਨਾਨ ਕਰਨਾ ਪੈਂਦਾ, ਮੈਲ ਉਤਰਦੀ ਨਹੀਂ। ਚਿੱਕੜ ਵਿੱਚ ਡੁੱਬਦਾ ਪਿਆ, ਮੈਲ ਨਹੀਂ ਉਤਰਦੀ। ਅਸਲ ਵਿੱਚ ਪਾਣੀ ਤਾਂ ਪਹਿਲੇ ਸਾਫ਼ ਹੁੰਦਾ ਪਰ ਬਾਅਦ ਵਿੱਚ ਸੰਭਾਲ ਨਾ ਹੋਣ ਕਰਕੇ ਗੰਧਲਾ ਹੋ ਜਾਂਦਾ। ਮੈਂ ਇਤਿਹਾਸ ਤੱਥਿਕ ਆਪਦੇ ਸਾਹਮਣੇ ਰੱਖਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਪਹਿਲੀ ਵਾਰੀ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਵਾਇਆ, ਆਪ ਨੂੰ ਪਤਾ ਜਲ ਸਤਲੁਜ ਤੋਂ ਲਿਆਂਦਾ ਸੀ। ਅੱਜ ਸਤਲੁਜ ਦਾ ਕੀ ਹਾਲ ਹੈ ਜਾ ਕੇ ਵੇਖੋ ਜ਼ਰਾ। ਕਦੀ ਨਦੀਆਂ ਬੜੀਆਂ ਸਵੱਛ ਸਨ, ਗੰਗਾ ਨੂੰ ਵੀ ਸਾਫ਼ ਕਰਨ ਦੀ ਲੋੜ, ਨਰਮਦਾ ਨੂੰ ਸਾਫ਼ ਕਰਨ ਦੀ ਲੋੜ, ਤੀਰਥਾਂ ਨੂੰ ਸਾਫ਼ ਕਰਨ ਦੀ ਲੋੜ। ਕਾਰ ਸੇਵਾ ਤਾਂ ਕਰਨੀ ਪੈਂਦੀ ਹੈ ਤੀਰਥਾਂ ਦੀ ਵੀ। ਇੱਕ ਤੀਰਥ ਬਾਹਰ ਹੈ, ਇੱਕ ਤੀਰਥ ਅੰਦਰ। ਮਨ ਮੈਲੇ ਵਾਲੇ ਬੰਦੇ ਜਾ ਕੇ ਜਿੱਥੇ ਬੈਠ ਜਾਣ ਤੀਰਥ ਸਥਾਨ ਭ੍ਰਿਸ਼ਟ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਨੇ ਐਸਾ ਕਿਹਾ ਸੀ, ਥਾਨਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਹੈ ਵਿੱਚ ਜੱਗ। ਹੁਣ ਜਗਿਆਸੂ ਤਾਂ ਇਸ ਵਾਸਤੇ ਜਾਂਦਾ ਹੈ, ਗੁਰਮੁਖ ਜਾਣ ਹੋਣਾ। ਹੁਣ ਬਗਲੇ ਦੇ ਵੀ ਪੰਖ ਤੇ ਚਿੱਟੇ ਨੇ, ਭੁਲੇਖਾ ਪੈਂਦਾ। ਹੰਸ ਰਹਿੰਦੇ ਉਹ ਵੀ ਤੀਰਥਾਂ ਦੇ ਕਿਨਾਰੇ ਨੇ। ਸਤਿਗੁਰਾਂ ਦਾ ਬਚਨ ਹੈ, ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣ ਬੱਗੇ ਨਾ ਕਹੀ ਅੰਨ। ਵੇਖਿਆ ਇਹ ਪਰਮਹੰਸ ਹੋਵੇਗਾ, ਲੇਕਿਨ ਜਦੋਂ ਉਸ ਦੇ ਕੋਲ ਗਏ ਤੇ ਉਹ ਤੇ ਬਗਲਾ ਨਿਕਲਿਆ। ਪੁੱਛਿਆ ਹਾਂ ਗਏ ਸੋ ਮਹਾਂਪੁਰਖ ਕੋਲ ਕੀ ਹਾਲ, ਕਹਿਣ ਲੱਗੇ ਪਹਿਲੇ ਕੰਮੋਂ ਵੀ ਗਏ, ਜਿਵੇਂ ਕੋਈ ਛੱਪੜੀ 'ਚ ਵੜ ਗਿਆ ਹੋਵੇ ਅਤੇ ਕੁਛ ਵੀ ਨਾ ਨਿਕਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਅਤੇ ਪੁਜਾਰੀਆਂ ਦਾ ਹਾਲ ਕੀ ਹੋ ਚੁੱਕਾ ਸੀ ਸੁਣ ਕੇ ਹੈਰਾਨ ਹੋ ਕੇ। ਪੰਥ ਪ੍ਰਕਾਸ਼ ਦੇ ਬਚਨ ਤੁਹਾਨੂੰ ਸੁਣਾ ਰਹੇ ਹਾਂ। ਉਹ ਕਹਿੰਦੇ ਨੇ, ਪੇਖ ਸਿੰਘ ਕੋ ਜੈਸੇ ਸਵਾਨ, ਸ਼ੇਰ ਨੂੰ ਕੋਈ ਗਿੱਦੜ ਵੇਖ ਕੇ ਦੌੜ ਤੇ ਟੁਕੜਾ ਚਾਏ ਅਜਾਨ, ਆਪਣੀ ਰੋਟੀ ਦਾ ਟੁਕੜਾ ਚੁੱਕ ਕੇ ਦੌੜ ਪਵੇ। ਮਤ ਕਿਤ ਸ਼ੇਰ ਖੋਸੇ ਲਈ ਕਰੀ ਕਰਤੂਤ ਪੁਜਾਰੀਓ ਵੇ, ਸ਼ੇਰ ਸਾਡੀ ਰੋਟੀ ਨਾ ਖੋ ਲਵੇ। ਉਹ ਕਹਿੰਦੇ ਨੇ ਸ਼ੇਰ ਟੁਕੜੇ ਨਹੀਂ ਖਾਂਦਾ, ਤੁਹਾਡੀ ਰੋਟੀ ਖੋਣ ਵਾਸਤੇ ਨਹੀਂ ਆਈ। ਭਾਵ ਮਨ ਦੀ ਦਸ਼ਾ ਇੰਨੀ ਜ਼ਿਆਦਾ ਨਿਗਰ ਗਈ ਸੀ। ਹੁਣ ਛੱਪੜੀਆਂ ਬਹੁਤ ਨੇ, ਮੰਨਿਆ ਕਦੀ ਸਰੋਵਰ ਹੋਣਗੇ, ਪਰ ਉਹ ਤਾਂ ਇੱਥੇ ਜ਼ਿਆਦਾ ਚੇਤੇ ਤੱਕ ਚਲੇ ਗਏ ਕਿ ਹੱਥ ਵੀ ਧੋ ਲਵੋ ਅਤੇ ਮੁੜ ਕੇ ਖਾਰਿਸ਼ ਹੋ ਜਾਏਗੀ, ਕਿਸੇ ਹੋਰ ਥਾਂ 'ਤੇ ਜਾ ਕੇ ਧੋਣੇ ਪੈਣਗੇ। ਛੱਪੜੀਆਂ ਬਹੁਤ ਨੇ। ਸੰਤ ਦਾਦੂ ਨੇ ਇੱਕ ਗੱਲ ਕਹੀ ਸੀ, ਉਹ ਕਬਰ 'ਤੇ ਕੋਈ ਮਾਈ ਖਲੋਤੀ ਅਤੇ ਕਹਿਣ ਲੱਗੀ, ਹੇ ਪੀਰ ਜੀ ਮੈਨੂੰ ਪੁੱਤਰ ਦੇ ਦੇ। ਕਹਿਣ ਲੱਗਾ, ਮੱਤ ਮਾਰੀ ਗਈ ਤੇਰੀ, ਕਿੱਥੇ ਖੜੀ। ਦਾਦੋ ਦੁਨੀਆਂ ਬਾਵਰੀ, ਮੜੀਆਂ ਪੂਜਨ ਓਤ, ਮਾਰੇ ਮਰ ਗਏ ਮੌਤ ਦੇ ਹੁਣਸੇ ਮੰਗੇ ਪੋਤ। ਹੱਡੀਆਂ ਵੀ ਨਹੀਂ ਬਚੀਆਂ, ਕਿਸ ਦੇ ਕੋਲੋਂ ਪੁੱਤਰ ਮੰਗ ਰਹੇ ਹੈ। ਦਰ ਦਰ ਤੇ ਲੋਕ ਭਟਕ ਰਹੇ ਨੇ। ਸੱਚ ਇਹ ਹੈ ਜਿੰਨਾ ਥਾਵਾਂ ਤੇ ਜਾਂਦੇ ਹਾਂ, ਇੱਕ ਵਿਦਵਾਨ ਨੇ ਕਿਹਾ ਸੀ, ਖੁਦਾ ਦੇ ਹੁੰਦਿਆਂ ਲੋਕ ਖੁਦਾ ਤੋਂ ਸੰਗ ਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ, ਜਿਨ੍ਹਾਂ ਦੇ ਸ਼ਫਾਖਾਨਿਆਂ 'ਚੋਂ ਲੋਕ ਅਰੋਗ ਦਾ ਲੱਭਦੇ, ਮਹਾਂਪੁਰਸ਼ ਉਹ ਮਾਰੇ ਅਧਰੰਗ ਦੇ ਵੇਖੇ। ਆਪ ਨੂੰ ਅਧਰੰਗ ਹੋਇਆ ਅਤੇ ਲੋਕਾਂ ਦਾ ਇਲਾਜ ਕਰ ਰਹੇ ਨੇ, ਅੰਧੇ ਸੁਰਮਾ ਵੇਚ ਰਹੇ ਨੇ, ਉਹ ਲੈਣ ਵਾਲੇ ਲਈ ਜਾ ਰਹੇ ਨੇ। ਛੱਪੜੀ ਦੇ ਵਿੱਚ ਆਪ ਗਰਕ ਹੋਇਆ, ਦੂਸਰੇ ਨੂੰ ਕੀ ਤਾਰੇਗਾ। ਕਹਿੰਦੇ ਨੇ, ਐਸਾ ਕਰ ਕਬੀਰ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਮਤ। ਉਹ ਸਰਵਰ ਢੂੰਡ ਲੈ ਜਿੱਥੋਂ ਨਾਮ ਵਸਤੂ ਲੱਭ ਜਾਏ। ਕਹਿੰਦੇ ਨੇ, ਕਬੀਰ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੇ ਵਤ। ਜੇ ਤੈਨੂੰ ਉਹ ਸਰੋਵਰ ਨਾ ਲੱਭਾ, ਫਿਰ ਤੇ ਐਵੇਂ ਚੱਕੜ ਵਿੱਚ ਹੱਥ ਪਾਵੇਂਗਾ। ਉਹ ਸਰੋਵਰ ਕਿਹੜਾ ਹੈ? ਉਹ ਸਰੋਵਰ ਹੈ ਜਿੱਥੇ ਤੁਸੀਂ ਬੈਠੇ ਹੋ ਅੱਜ ਆ ਕੇ। ਗੁਰੂ ਇੱਕ ਸਾਗਰ ਹੈ ਔਰ ਰਤਨਾਂ ਨਾਲ ਭਰਪੂਰ ਹੈ। ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਕਿਹਾ ਰਤਨ ਮੇਰੇ ਕੋਲ ਇੰਨੇ ਨੇ, ਤੇਰੇ ਅੰਦਰ ਇੱਕ ਵੀ ਵਸ ਗਿਆ ਤਾਂ ਤੂੰ ਵੀ ਰਤਨਾਂ ਨਾਲ ਭਰਪੂਰ ਹੋ ਜਾਏਗਾ। ਮੈਂ ਇੱਕ ਇਤਿਹਾਸਿਕ ਤੱਥ ਆਪਣੇ ਨਾਲ ਸਾਂਝਾ ਕਰਾਂ। ਸਿੱਖ ਪੰਥ ਵਿੱਚ ਲੀਡਰਾਂ ਨੂੰ ਵੀ ਆਗੂਆਂ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ। ਜਿਹੜੇ ਕੀਰਤਨੀਏ ਸਨ, ਕਥਾਵਾਚਕ ਸਨ, ਉਹ ਨਾਂ ਨਾ ਲਵਾਂ ਇੱਕ ਲਵਾਂ ਜਾਂ ਤਾਂ ਸਾਰਿਆਂ ਦਾ ਲਵਾਂ, ਉਹਨਾਂ ਨੂੰ ਵੀ ਕਥਾ ਕਰਨ ਵਾਲਿਆਂ ਨੂੰ ਕੀਰਤਨੀਆਂ ਨੂੰ ਪੰਥ ਰਤਨ ਦਾ ਖਿਤਾਬ, ਸਮਾਜ ਸੇਵਕਾਂ ਨੂੰ ਸੇਵਾ ਕਰਨ ਵਾਲਿਆਂ ਨੂੰ ਨਾਮ ਜਪਣ ਪੰਥ ਰਤਨ ਦਾ ਖਿਤਾਬ ਦਿੱਤਾ। ਪਰ ਇੱਕ ਇੱਕ ਨੂੰ ਕਿ ਜਿੰਨੇ ਬੈਠੇ ਹੋ ਜਾਂ ਸੁਣਦੇ ਹੋ, ਤੁਹਾਨੂੰ ਇਹ ਇਤਿਹਾਸਕ ਤੱਥ ਯਾਦ ਹੈ ਕਿ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੰਨੇ ਸਾਹਮਣੇ ਸਿੱਖ ਬੈਠੇ ਸਨ ਸਾਰਿਆਂ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਸੀ ਕਿ ਸਾਰੇ ਹੀ ਮੇਰੇ ਹੀਰੇ ਨੇ, ਸਾਰੇ ਹੀ ਮੇਰੇ ਰਤਨ ਨੇ। ਨਦੇੜ ਬੈਠੇ ਸਨ ਅਤੇ ਬਹਾਦਰ ਸ਼ਾਹ, ਉਹਨੇ ਇੱਕ ਹੀਰਾ ਕੱਢ ਕੇ ਅੱਗੇ ਰੱਖਿਆ, ਮੱਥਾ ਟੇਕਿਆ। ਸਾਹਿਬਾਂ ਪਹਿਲਾਂ ਮੁਗਲ ਬਾਦਸ਼ਾਹ ਦੀਆਂ ਅੱਖਾਂ 'ਚ ਵੇਖਿਆ, ਹੰਕਾਰ ਸੀ ਕਿ ਐਸੀ ਭੇਟ ਅੱਜ ਤੱਕ ਇਹਨਾਂ ਨੂੰ ਕਿਸੇ ਨਹੀਂ ਦੇ, ਰੁਪਈਏ ਪੈਸੇ ਲੋਕ ਰੱਖਦੇ, ਹੀਰੇ ਕੌਣ ਦਿੰਦਾ। ਗੁਰੂ ਸਾਹਿਬ ਨੇ ਵੇਖਿਆ ਭੇਟਾਂ ਹੀ ਮੇਰੇ ਨਹੀਂ ਆਏ, ਨਾਲ ਹੰਕਾਰ ਵੀ ਆਇਆ, ਨਾਲ ਅਭਿਮਾਨ ਵੀ ਆਇਆ। ਅਤੇ ਅਭਿਮਾਨ ਗੁਰੂ ਘਰ ਪ੍ਰਵਾਨ ਨਹੀਂ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁੱਖ ਲਾਇਆ। ਫਿਰ ਉਸ ਹੀਰੇ ਨੂੰ ਹੱਥ ਨਾਲ ਚੁੱਕ ਲਿਆ, ਵੇਖਿਆ, ਮਨ 'ਚ ਧਿਆਨ ਆਇਆ, ਖੁਸ਼ ਹੋ ਗਏ ਨੇ, ਵੇਖ ਰਹੇ ਨੇ ਇਹ ਤਾਂ ਭੇਟਾਂ ਨੂੰ ਐਡੀ ਛੇਤੀ ਹੱਥ ਨਹੀਂ ਲਾਉਂਦੇ, ਚੁੱਕ ਕੇ ਵੇਖ। ਪਰ ਉਹਨਾਂ ਨਦੀ 'ਚ ਸੁੱਟ ਦਿੱਤਾ। ਹੈਰਾਨ ਹੋ ਗਿਆ, ਗਿਲਾ ਵੀ ਆਇਆ, ਕਹਿਣ ਲੱਗਾ ਮਹਾਰਾਜ ਕੀ ਕੀਤਾ ਜੇ, ਬੜਾ ਕੀਮਤੀ ਸੀ, ਖਰਾ ਸੀ। ਕਹਿਣ ਲੱਗੇ ਖਰੇ ਹੀਰੇ ਤੇਰੇ ਕੋਲ ਕਿੱਥੇ, ਖਰੇ ਹੀਰੇ ਮੇਰੇ ਕੋਲ ਨੇ। ਕਹਿਣ ਲੱਗਾ ਇੱਕ ਵਿਖਾਓ, ਕੋਈ ਇੱਕ ਵਿਖਾਓ ਜਿਹੋ ਜਿਹਾ ਮੈਂ ਦਿੱਤਾ, ਕੋਈ ਇਸ ਨਾਲੋਂ ਚੰਗਾ ਵਿਖਾਓ। ਕਹਿਣ ਲੱਗੇ ਕੀ ਹੈ, ਮੈਂ ਤੈਨੂੰ ਹੀਰੇ ਵਿਖਾਉਣਾ। ਜਿੰਨੇ ਬੈਠੇ ਸਨ ਸਾਹਮਣੇ ਸਿੱਖ, ਕਹਿਣ ਲੱਗੇ ਮੇਰੇ ਪੰਥ ਰਤਨ ਨੇ ਸਾਰੇ, ਇਹ ਮੇਰੇ ਹੀਰੇ ਨੇ। ਸੋਚਣਾ ਗੁਰੂ ਅੱਜ ਫੇਰ ਆਖੇ ਕਿ ਜਿੰਨਾ ਮੇਰਾ ਪੰਥ ਹੈ ਸਾਰੇ ਹੀ ਰਤਨ ਨੇ, ਇਹ ਸਾਰੇ ਹੀਰੇ। ਇਹ ਹੀਰਿਆਂ ਦੀਆਂ ਕਿਸਮਾਂ ਬਹੁਤ ਨੇ, ਪੁਖਰਾਜ ਹੈ, ਯਾਕੂਬ ਹੈ, ਲਸਨੀਆਂ ਹੈ, ਨੀਲਮ ਹੈ, ਲਾਲ ਹੈ, ਜਵਾਰ ਹੈ, ਪਰ ਹੈ ਸਾਰੇ ਹੀਰੇ, ਸਾਰੇ ਡਾਇਮੰਡ ਨੇ, ਇਹ ਮੇਰੇ ਹੀਰੇ ਨੇ। ਗੁਰੂ ਭਰਪੂਰ ਹੈ ਰਤਨਾਂ ਨਾਲ। ਗੁਰੂ ਇੱਕ ਸਾਗਰ ਹੈ, ਸਾਗਰ ਸਮੁੰਦਰ ਨੂੰ ਵੀ ਕਿਹਾ, ਬਹੁਤ ਤਕਸ਼ਾ ਬਾਦਾ, ਸਾਗਰ ਪਾਣੀ ਨੂੰ ਵੀ ਕਿਹਾ। ਫਾਰਸੀ ਦੇ ਲੇਖਕਾਂ ਜੈਸਾ ਕਿ ਜ਼ਫਰਨਾਮੇ ਵਿੱਚ ਹੀ ਹੈ, ਬਦੇ ਸਾਕਿਆ ਸਾਗਰ ਇਹ ਸਬਜ਼ ਰੰਗ, ਸਾਗਰ ਜਾਮ ਨੂੰ ਵੀ ਕਿਹਾ। ਇੱਥੇ ਸਾਗਰ ਕੀ ਹੈ? ਗੁਰੂ ਹੈ ਇੱਕ ਸਾਗਰ, ਰਤਨਾਂ ਨਾਲ ਭਰਪੂਰ ਹੈ। ਉਹਨਾਂ ਕਿਹਾ ਸਿੱਖ ਵੀ ਰਤਨਾਂ ਨਾਲ ਭਰਪੂਰ ਹੈ, ਪਰ ਗੁਰੂ ਸਿੱਖ ਦਾ ਇੱਕ ਫਰਕ ਹੈ, ਸਾਨੂੰ ਉਹਨਾਂ ਰਤਨਾਂ ਦਾ ਪਤਾ ਨਹੀਂ, ਗੁਰੂ ਨੇ ਪਤਾ ਹੈ। ਗੁਰੂ ਨੇ ਕਿਰਪਾ ਕੀਤੀ, ਉਹਨਾਂ ਕਿਹਾ ਆ ਮੈਂ ਤੈਨੂੰ ਵਿਖਾ ਦੇਵਾਂ, ਇੱਕ ਸ਼ਬਦ ਸੁਣਾ ਦਿਆਂ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹ ਸਰੀਰ ਦੀ ਗੱਲ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਪਰ ਲੱਭਾ ਕਿਹਨਾਂ ਨੂੰ? ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਉਹਨਾਂ ਦੇ ਹੱਥ ਲੱਗਾ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਅਮੋਲਕ ਰਤਨ ਅਪਾਰ, ਅਪਾਰ ਰਤਨ ਉਹਨਾਂ ਨੂੰ ਮਿਲ ਗਿਆ। ਅਸ਼ਟਪਦੀ ਹੈ, ਅਰਥ ਵੀ ਪੰਕਤੀਆਂ ਦੇ ਕਰਨੇ ਨੇ, ਆਓ ਸਰਵਣ ਕਰੋ ਇੱਕ ਵਾਰ, ਚਿੱਤ ਵਿਰਤੀਆਂ ਇਕਾਗਰ ਕਰੀਏ। ਪੈਰਾਂ ਤੋਂ ਲੈ ਕੇ ਸਿਰ ਤੱਕ ਰੋਮ ਰੋਮ ਕਰਕੇ ਇੱਕ ਵਾਈਬ੍ਰੇਸ਼ਨ ਛਿੜ ਜਾਏ। ਰੋਮ ਰੋਮ ਆਖੇ, ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਘਰ ਦੂਜਾ।
ਧਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਤੇ ਘਰ ਦੂਸਰੇ ਵਿੱਚ ਇਸ ਨੂੰ ਕੀਰਤਨ ਕਰਨ ਲਈ ਹਦਾਇਤ ਹੈ।
ਅਸ਼ਟਪਦੀਆਂ
ਦਾ ਸੰਗ੍ਰਹਿ ਹੈ।
ਇੱਕ ਓਅੰਕਾਰ
ਪਰਮਾਤਮਾ ਓਅੰਕਾਰ ਇੱਕ ਹੈ। ਓਅੰਕਾਰ ਕੌਣ? ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕਿਰਿਆ ਜਨ ਚੇਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਸਭ ਦਾ ਮੂਲ, ਸਭ ਦਾ ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ। ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ, ਐਸੋ ਧਨੀ ਗੋਬਿੰਦ ਹਮਾਰ, ਉਹ ਇੱਕ ਓਅੰਕਾਰ ਹੈ। ਉਤਰੇ ਮਯੂਰ ਤੇ ਆਕਾਰ ਓਕਾਰ ਮਕਾਰ ਅਰਧ ਬਿੰਦੂ, ਇੰਨੇ ਨਹੀਂ ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ।
ਸਤਿਗੁਰ ਪ੍ਰਸਾਦ
ਹੁਣ ਨਾਲ ਹੀ ਪ੍ਰਾਪਤੀ ਦੱਸ ਦਿੱਤੀ ਕਿ ਮਿਲੇ ਕਿਵੇਂ? ਕਹਿੰਦੇ ਨੇ ਗੁਰੂ ਦੀ ਕਿਰਪਾ ਦੁਆਰਾ। ਗੁਰੂ ਹਉਮੈ ਮੁਕਾਏਗਾ, ਨਾਮ ਪ੍ਰਗਟ ਹੋਵੇਗਾ ਗੁਰੂ ਦੀ ਕਿਰਪਾ ਦੁਆਰਾ।
ਗੁਰ ਸਾਗਰ ਰਤਨੀ ਭਰ ਪੂਰੇ,
ਇਹ ਸਮਝ ਲੈਣਾ ਗੁਰੂ ਕੀ ਹੈ। ਇਹ ਤਾਂ ਕਹਿਣਾ ਬਹੁਤ ਮੁਸ਼ਕਲ ਹੈ, ਪਰ ਉਹਨਾਂ ਸਾਨੂੰ ਜੋੜਨ ਵਾਸਤੇ ਕੁਛ ਇਸ਼ਾਰੇ ਕੀਤੇ ਨੇ ਕਿ ਇੰਜ ਸਮਝੋ ਗੁਰੂ ਇੱਕ ਸਮੁੰਦਰ ਹੈ। ਵੈਸੇ ਸਮੁੰਦਰ ਤੋਂ ਘੱਟ ਨਾਲ ਸਾਡਾ ਸਰਨਾ ਨਹੀਂ, ਕਿਉਂ? ਅਸੀਂ ਵੀ ਤਾਂ ਅਵਗਣਾਂ ਦੇ ਸਮੁੰਦਰ ਹਾਂ। ਕਿੰਨੇ ਕੁ ਅਵਗਣ ਨੇ ਕਦੀ ਧਿਆਨ ਕੀਤਾ? ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਅਵਗਣ ਹਮਾਰੇ। ਫਿਰ ਵੀ ਜਦੋਂ ਬਖਸ਼ਿਸ਼ ਹੋਈ ਨਾ, ਉਹਨਾਂ ਨੇ ਇੱਕ ਗੱਲ ਕਹੀ, ਮੇਰਾ ਹੈ ਤੇ ਸਮੁੰਦਰ, ਪਰ ਮੇਰਾ ਸਮੁੰਦਰ ਛੋਟਾ, ਤੇਰਾ ਸਮੁੰਦਰ ਬਹੁਤ ਵੱਡਾ। ਮੇਰਾ ਸਮੁੰਦਰ ਅਵਗਣਾਂ ਦਾ ਤੇ ਤੇਰਾ ਸਮੁੰਦਰ ਹੈ ਰਹਿਮਤਾਂ ਦਾ, ਬਖਸ਼ਿਸ਼ ਦਾ। ਮੇਰੀ ਬੰਦਗੀ ਸੇ ਮੇਰੇ ਜ਼ੁਰਮ ਅਫਜ਼ੂ, ਤੇਰੀ ਕਹਿਰ ਸੇ ਤੇਰੀ ਰਹਿਮਤ ਜ਼ਿਆਦਾ, ਤੇਰਾ ਗੁੱਸਾ ਘੱਟ ਹੈ। ਜਦੋਂ ਬਖਸ਼ਣਾ ਹੈ ਕਹਿੰਦਾ ਜਾ ਬਖਸ਼ਿਆ, ਸਾਰੇ ਹੀ ਬਖਸ਼ੇ। ਉਸ ਵੇਲੇ ਜੇ ਕੋ ਆਖੇ ਗੱਪ ਹੈ, ਕਹਿੰਦੇ ਨੇ ਨਹੀਂ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰੇ ਇਕੱਠੇ ਕਰਤੀਲੇ ਭਾਏ। ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂ, ਜਿਹੜੇ ਪਾਪ ਇਕੱਠੇ ਕਰਦੇ ਹਾਂ, ਸਾਡੇ 70 ਸਾਲ ਲੱਗ ਗਏ, 50 ਸਾਲ ਲੱਗ, ਕਈ ਜਨਮ ਲੱਗ ਗਏ ਬਖਸ਼ਣ ਲੱਗਿਆਂ, ਉਹਨੂੰ 70 ਸਾਲ ਨਹੀਂ ਲੱਗਣੇ। ਇੱਕ ਪੰਕਤੀ ਹਿਰਦੇ 'ਚ ਲਿਖ ਲਓ, ਕੋਟ ਖਤੇ, ਖਤੇ ਦਾ ਅਰਥ ਹੁੰਦਾ ਗੁਣਾ, ਕਰੋੜਾਂ ਗੁਣਾ, ਕੋਟ ਖਤੇ ਅਤੇ ਬਖਸ਼ਣ ਲਈ ਟਾਈਮ, ਖਿਨ ਬਖਸ਼ਣ ਹਾਰ, ਅਜਾ ਮਲ ਪਾਪੀ ਜਗ ਜਾਣੇ, ਬਖਸ਼ਣ ਲਈ ਨਿਮਖ ਮਾਹੇ ਨਿਸਤਾਰਾ। ਉਹਨੇ ਤੇ ਇੰਨਾ ਹੀ ਨਜ਼ਰ ਕਰਕੇ ਵੇਖਿਆ, ਕਿਰਪਾ ਕਠਾ ਕੇ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰੇ ਹੋ। ਗੁਰੂ ਸਾਗਰ ਹੈ, ਰਤਨਾਂ ਨਾਲ ਭਰਪੂਰ ਹੈ, ਮੰਨ ਲਿਆ ਸੀ ਅਵਗਣਾਂ ਨਾਲ ਭਰਪੂਰ। ਉਹ ਕਹਿੰਦੇ ਨੇ ਅਵਗਣ ਤੇਰੇ ਕੱਢ ਦਿਆਂਗਾ, ਗੁਣ ਭਰ ਦਿਆਂਗਾ, ਸਾਗਰ ਮੈਂ ਤੈਨੂੰ ਜ਼ਰੂਰ ਬਣਾਵਾਂਗਾ, ਪਰ ਗੁਣਾਂ ਦਾ ਸਾਗਰ ਬਣਾਵਾਂਗਾ। ਯਾਦ ਆਉਂਦੀ ਗੱਲ, ਬਾਹਰ ਖਲੋਤਾ ਦੀ ਵਾਣ ਤੋਂ ਸੱਜਣ ਦਸ਼ਮੇਸ਼ ਪਿਤਾ ਕਹਿੰਦੇ ਨੇ ਅੱਗੇ ਆ ਜਾ, ਕਹਿਣ ਲੱਗਾ ਸਤਿਗੁਰੂ ਕਿਵੇਂ ਆਵਾਂ, ਮੈਂ ਤੇ ਕਲਾਲ ਹਾਂ। ਕਲਾਲ ਹੁੰਦਾ ਸ਼ਰਾਬ ਵੇਚਣ ਵਾਲਾ, ਬਣਾਉਣ ਵਾਲਾ। ਕਹਿਣ ਲੱਗਾ ਮੈਂ ਕਲਾਲ ਹਾਂ, ਹੱਸ ਪਿਆ। ਕਹਿਣ ਲੱਗਾ ਤੂੰ ਕਲਾਲ ਨਹੀਂ, ਤੂੰ ਗੁਰੂ ਕਾ ਲਾਲ ਹੈ, ਆ ਕਿੱਤਾ ਬਦਲਦੇ, ਬਸ ਇੰਨੀ ਗੱਲ ਹੈ। ਅੱਗੇ ਸ਼ਰਾਬ ਪਿਆਉਂਦਾ ਸਾਂ, ਸ਼ਰਾਬ ਆ ਤੈਨੂੰ ਅੰਮ੍ਰਿਤ ਛਕਾਉਣ ਵਾਸਤੇ ਲਾਵਾਂ, ਅੱਜ ਤੋਂ ਬਾਅਦ ਤੂੰ ਅੰਮ੍ਰਿਤ ਵਰਤਾਇਆ ਕਰੇਗਾ, ਅੰਮ੍ਰਿਤ ਪਾਨ ਕਰ। ਕਲਾਲ ਵੇ ਗੁਰੂ ਕੇ ਲਾਲ ਬਣ ਗਿਆ, ਉਹ ਚਾਹੁੰਦੇ ਨੇ ਤੈਨੂੰ ਭਰਪੂਰ ਕਰਾਂਗਾ। ਅਵਗਣ ਮੁੱਕ ਜਾਣਗੇ, ਅਵਗਣ ਕੱਢ ਦਿਆਂਗਾ, गुण भर देंगा। गुर सागर, गुरु एक सागर है, रतनी भरपूर है, रतना नाल भरपूर है। हाँ जी,
अमृत संत चुग है नहीं दूरे।
संत जाने चोगा चुगदे ने केड़ा है, गुरु दे अमृत बचन नाम दा दूर नहीं जाते, सरोवर दे नेड़े नेड़े रहिंदे हन। चले भी जान दुकान ते जान ते सुरत संगत विच होंदी, सुत्या भी वडपागे ने गुरसिख मिले जी, सुते सां ते समागम विच बैठे सां, सुत्या भी कीर्तन सुनदे सां, सुत्या भी अमृतसर फिरदे सां। पै तन ने वो नेड़े रहिंदे ने, सुरत कर शरीर लै जाओ, सुरत इत्थे छड जाओ। सुरत गुरु चरणां गल सुरत दी है, तुसी ओ साखी पढ़ते हो, किथे काबल भाई गोंदा ते किथे गुरु हर राय साहब, ऐसे चरण फड़े के उठन नहीं दिता, हथां नाल फड़े सन नहीं, सुरत नाल ध्यान नाल सुरत करके सरोवर दे नेड़े नेड़े रहिंदे ने सिख, गुरु तो दूर नहीं जांदे। हाँ जी,
हर रस चोग चुग हे प्रभ भावे।
नेड़े रहना की है, हर वेले कोई ना कोई पंक्ति पढ़ते रहना, होर नहीं तो वाहिगुरु करते रहना, ये नेड़े रहना सरोवर दे। हरी दा रस चोगा चुगदे ने, परमात्मा नूं ये प्यारा लगता है।
सरवर मह हंस प्राण पत पावे,
सरवर विच रहिंदा होया सतसंग, सरवर विच गुरु, सरवर विच हंस प्राणा दे पति परमात्मा नूं पाले, भुल के किसे कां दा साथ ना कर बैठना, बगले दा ना कर बैठना। एक मैनू दोहरा याद आया, सुना दें तुहानू, कां ते हंस दी दोती हो गई, कोई कां दी गल नहीं, इंज समझना मनमुख दी ते गुरमुख दी नहीं सी होनी चाहिए, हो गया। वो लै गया संगत विच मान सरोवर चो, आखे मेरा मन नहीं लगता, आ तेनू अपना घर विखाव, गंदी रूड़ी ते विष्टा खिल रहे आ उथे लै गया। हंस आके बदबू च मेरा मन नहीं लगता, कहन लगा एक महल अपना होर भी है पक्का टिकाणा, आ रुख ते जा बिठाया बोर्ड थले, राजा सुता पिया सी छावें, हुण कां ने अपने सुभा अनुसार विठ कीती ते राजे दे उत्ते पई, चुकया तीर कमान, बड़ा निशान सी, निशाना मारिया कां ते उड़ के हंस नूं वज गया। वैसे गुरमुख ते मनमुख जदों रल के तुरन, निकल याद रखो, फसदा गुरमुख मनमुख ते भज जांदा है, उन्हें पहले उन्हें भजन लई पहले ही राह रखिया हुंदा कि अवगण करना तो दौड़ना किधरों। हंस कहिंदा मैं तो अवगण किया ही कोई नहीं, भजन की लोड़ की है, खतरा ही कोई नहीं। कहिंदे ने उल्ट बाजियां खांदा है, गल कहन लगा, जिसने तेरी नींद विच पाया राजन भंग, ओ कां मैं हंस सां मरा दुष्ट के संग, मैं दुष्ट की संगत की थी। इत्थे कहिया सरवर मैं हंस प्राण पत भाव, प्राणा दा पते छपड़िया चो नहीं मिलना। कबीर साहब जी का एक बचन है, कहिंदे ने कबीर समुद्र ना छोड़ी है, गुरु नू ना छड, ए सागर है जो अतखार हो, भावे बड़ा गहरा डूंगा, पोखर पोखर ढूंढते भलो ना कह कोई, छप्पड़ ढूंढदियां तेनू किसे भला नहीं कह। ये नहीं कहना बड़ा चंगा काम किया छप्पड़ विच वड़े हैं, नहीं, सागर विच आ सरोवर विच इनान कर।
क्या बग बपुड़ा छपड़ी नाए,
बगलिया के पिछे लगना की है बेचारा बगला, छपड़ी च नहा रहा, छपड़ी च नहाया इनान ते होना नहीं, मैल ते उतरनी नहीं।
कीचड़ डुबे मैल ना जाए,
चिकड़ विच डुबदा है ते मैल ते जांदे नहीं। स्वाभाविक प्रश्न करोगे वो चिकड़ च क्यों डुबदा, सलचे सुभा ने कभी ऐसा सी, बहुत कुछ लिखा गया कि पशुआं दे पंखियां दे प्रमाण दे के बंदे नूं समझाया गया, क्योंकि मन दियां हालतां ए ही ने। कभी वह शब्द आसा राग च पढ़ना, फील रबाबी बल्द पखावज कौआ ताल बजावे, पैर चोलना गदहा नाचे भैंसा भगत करावे, ਤੁਹਾਡੇ ਚੋਂ ਕਿਸੇ ਸੱਜਣ ਨੇ ਜੇ ਗਾਵਾਂ ਮੱਝਾਂ ਰੱਖੀਆਂ ਹੋਣ, ਇਹ ਤਜ਼ਰਬਾ ਉਹਨਾਂ ਦਾ ਹੀ ਹੋਵੇਗਾ, ਨਹੀਂ ਤਾਂ ਸੁਣ ਲਓ। ਗਾਵਾਂ ਮੱਝਾਂ ਰੱਖੀਆਂ ਹੀ ਨਾ ਹੋਣ, ਉਹਨਾਂ ਨੂੰ ਪਾਣੀ ਪਿਆਉਣ ਵੀ ਗਏ ਹੋਵੋ ਕਦੀ ਕਿਸੇ ਨਦੀ 'ਤੇ, ਕਿਸੇ ਥਾਂ 'ਤੇ ਜਿੱਥੇ ਪਾਣੀ ਹੋਵੇ। ਗਾਂ ਦਾ ਇੱਕ ਸੁਭਾਵ ਹੈ, ਮੂੰਹ ਅੱਗੇ ਕਰੇਗੀ ਅਤੇ ਪੈਰ ਨਹੀਂ ਪਾਣੀ 'ਚ ਡੁੱਬਣ ਦਿੰਦੀ, ਬਾਹਰ ਰੱਖ ਕੇ ਪਾਣੀ ਪੀਏਗੀ। ਧਿਆਨ ਨਾਲ ਵੇਖਣਾ, ਮੱਝ ਉਹ ਤਾਂ ਸਿੱਧੀ ਵਿੱਚ ਜਾ ਕੇ ਵੜੇਗੀ ਅਤੇ ਦੋ ਚਾਰ ਪਲਸੇਟੇ ਇੱਧਰ ਮਾਰ ਉੱਧਰ ਮਾਰ, ਚਿੱਕੜ ਬਣਾ ਕੇ ਨਾ ਪਾਣੀ ਨੂੰ, ਫੇਰ ਉਹਨੇ ਪੀਣਾ। ਮਹਿਕਤ ਮਾਰੇ ਬੜਨ ਮੈਂ ਬਹੁਤ ਬੁਰੀ ਹੈ ਬਾਣ, ਪਾਛੇ ਪਾਣੀ ਪੀਏ ਤਾਂ ਹੈ ਪਥਮ ਪਾਏ ਕਮਸਾਨ, ਕਮਸਾਨ ਪਹਿਲੇ। ਕੁਛ ਬੰਦੇ ਵੀ ਐਸੇ ਨੇ, ਸਵੱਛ ਜਲ ਬੜਾ ਚੰਗਾ ਵਾਤਾਵਰਨ ਹੋਵੇ, ਸਭ ਕੁਝ ਠੀਕ, ਉਹਨਾਂ ਨੇ ਪਾਸੇ ਮਾਰਨੇ, ਕਮਸਾਨ ਬਣਾ ਕੇ ਚਿੱਕੜ ਬਣਾ ਕੇ ਪੀਣਾ। ਉਹਨੂੰ ਕਹਿੰਦੇ ਨੇ ਬਗਲਾ, ਇੱਥੇ ਬਗਲਾ ਕਿਹਾ। ਕਹਿੰਦੇ ਨੇ ਬਗਲਾ ਵਿਚਾਰਾ ਕੀ ਕਰਦਾ ਵੇ, ਸਾਰਾ ਹੀ ਪਾਣੀ ਖਰਾਬ ਕਰ ਦਿੱਤਾ, ਆਪ ਵੀ ਚਿੱਕੜ ਪੀਤਾ ਅਤੇ ਦੂਸਰਿਆਂ ਲਈ ਚਿੱਕੜ ਬਣਾ ਦਿੱਤਾ। ਕਿਹਾ ਬਗ ਬੱਪੜਾ ਛੱਪੜੇ ਨਾ ਆਏ, ਕੀਚੜ ਡੁੱਬੈ ਮੈਲ ਨਾ ਜਾ। ਚਿੱਕੜ ਚ ਡੁੱਬਦਾ ਤੇ ਮੈਲ ਤੇ ਜਾਂਦੀ ਨੀ, ਮੈਲ ਹੋਰ ਲੱਗ ਗਈ, ਪਹਿਲੇ ਨਾਲੋਂ ਵੀ ਜ਼ਿਆਦਾ ਲੱਗ ਗਈ। ਹਾਂਜੀ, ਇਹ ਸ਼ਬਦ ਦਾ ਕੇਂਦਰੀ ਭਾਵ ਸੀ।
ਰੱਖ ਰੱਖ ਚਰਨ ਧਰੇ ਵਿਚਾਰੀ,
ਜਿਹੜਾ ਗੁਰਮੁਖ ਹੈ ਹੰਸ ਹੈ ਉਹ ਕੀ ਕਰਦਾ, ਉਹਦੀਆਂ ਨਿਸ਼ਾਨੀਆਂ ਹੁਣ ਦੱਸੀਆਂ ਨੇ, ਇਹ ਤੁਹਾਡੀਆਂ ਨਿਸ਼ਾਨੀਆਂ ਨੇ। ਉਹ ਕਦਮ ਪੁੱਟਣ ਤੋਂ ਪਹਿਲੇ, ਕੋਈ ਕੰਮ ਕਰਨ ਤੋਂ ਪਹਿਲੇ ਵਿਚਾਰ ਕਰਦਾ ਹੈ ਚੰਗਾ ਹੈ ਕਿ ਮੰਦਾ। ਉਹਨੇ ਉਹਨਾਂ ਗੁਰਮੁਖਾਂ ਹੰਸਾਂ ਨੇ ਉਹਨੇ ਮੰਦਾ ਪੈਰ ਨਾ ਰੱਖੇ, ਉਹਨ ਕਰ ਸੋਕ੍ਰਿਤ ਧਰਮ ਕਮਾਇਆ। ਬੁਰੇ ਪਾਸੇ ਤੇ ਹੁਣ ਬੁਰਾ ਕਿੰਨੇ ਪੈਰਾਂ ਨੇ ਸੋਚਣਾ, ਬੁਰਾ ਮਨ ਨੇ ਸੋਚਣਾ, ਵਿਚਾਰਿਆ ਇੱਧਰ ਨਹੀਂ ਜਾਣਾ। ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਕੋਈ ਚਸਕਾ ਨਹੀਂ ਬਣਨ ਦਿੱਤਾ, ਕੋਈ ਲਾਲਸ ਕੋਈ ਹਿਰਸ ਨਹੀਂ। ਰੱਬ ਦੇ ਪਿਆਰੇ ਮੈਂ ਉਹ ਵੀ ਵੇਖੇ ਬਚਪਨ ਵਿੱਚ ਹੀ ਰੱਬ ਨਾਲ ਜੁੜ ਗਿਆ, ਕੁਛ ਐਸੇ ਸਨ ਜਵਾਨੀ 'ਚ ਜੁੜ ਗਏ। ਕਾਲਮ ਨੇ ਤਾਂ ਕਿਹਾ, ਬਚ ਜਾਏ ਜਵਾਨੀ ਮੈਂ ਜੋ ਦੁਨੀਆਂ ਕੀ ਹਵਾ ਸੀ, ਦੁਨੀਆਂ ਦੀ ਹਿਰਸ ਤੋਂ ਖਾਸ਼ ਤੋਂ ਜਵਾਨੀ 'ਚ ਬਚ ਜਾਏ। ਬਚ ਜਾਏ ਜਵਾਨੀ ਮੈਂ ਜਦੋਂ ਦੁਨੀਆਂ ਕੀ ਹਿਰਸ ਸੇ, ਫਰਿਸ਼ਤਾ ਹੈ ਵੋ ਉਸੇ ਇਨਸਾਨ ਹੀ ਕਹਿਤੇ, ਉਹ ਤਾਂ ਫਰਿਸ਼ਤਾ। ਰੱਖ ਰੱਖ ਚਰਨ ਧਰੇ ਵਿਚਾਰੀ, ਵਿਚਾਰ ਨਾ ਟਕਾ ਟਕਾ ਕੇ ਪੈਰ ਰੱਖੇ, ਗਲਤ ਪਾਸੇ ਨਾ ਚਲਾ ਜਾਵਾਂ, ਠੀਕ ਕੰਮ ਕਰਨਾ, ਗਲਤ ਪਾਸੇ ਨਹੀਂ ਜਾਣਾ।
ਦੁਬਿਧਾ ਛੋਡ ਭਏ ਨਿਰੰਕਾਰੀ,
ਦੁਬਿਧਾ ਛੱਡ ਦਿੱਤੇ, ਬਸ ਦੁਬਿਧਾ ਨਹੀਂ ਸੰਸਾਰੀ ਬਣਾਇਆ ਸੀ, ਦੁਬਿਧਾ ਛੱਡੀ ਤੇ ਨਿਰੰਕਾਰੀ ਬਣ ਗਿਆ। ਨਿਰੰਕਾਰੀ ਦਾ ਅਰਥ ਹੁੰਦਾ ਇੱਕ ਨਿਰੰਕਾਰ ਨੂੰ ਮੰਨਣ ਵਾਲਾ। ਗੁਰੂ ਨਾਨਕ ਦੇਵ ਨਾਲ ਨਿਰੰਕਾਰ ਸ਼ਬਦ ਜੁੜਿਆ ਸੀ। ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੁਹਾਨੂੰ ਨਿਰੰਕਾਰੀ ਬਣਾਇਆ, ਉਹਨਾਂ ਨੇ ਨਿਰੰਕਾਰ ਨਾਲ ਜੁੜਿਆ ਤੇ ਕਿਵੇਂ ਨਿਰੰਕਾਰੀ ਅਸੀਂ ਕਿਵੇਂ, ਨਾਉ ਤੇਰਾ ਨਿਰੰਕਾਰ ਹੈ, ਨਾ ਲਿਆ ਨਰਕ ਨਾ ਜਾਈਏ। ਉਹ ਨਿਰੰਕਾਰੀ ਨਹੀਂ ਬਣਨਾ ਜਿਨ੍ਹਾਂ ਨੇ ਆਪਣੀਆਂ ਕਰਤੂਤਾਂ ਨਾਲ ਸਿੱਖ ਪੰਥ ਵਿੱਚੋਂ ਆਪਣਾ ਸਭ ਕੁਝ ਗਵਾ ਲਿਆ, ਦੂਰੀਆਂ ਪਾ ਲਈਆਂ। ਇੱਥੇ ਨਿਰੰਕਾਰੀ ਕਿਹਾ ਕਿਹਨਾਂ ਨੂੰ ਸੀ, ਰੱਬ ਦਾ ਰੂਪ। ਨਾਉ ਤੇਰਾ ਨਿਰੰਕਾਰ ਹੈ, ਨਾਉ ਲੈਂ ਨਰਕ ਨਾ ਜਾਈਏ। ਜਿਉ ਪਿੰਡ ਸਭ ਤਿਸਦਾ ਦੇਖਾ ਜਾ ਆਹ ਗਵਾਈਐ। ਦੁਬਿਧਾ ਛੱਡ ਦਿੱਤੀ, ਦੁਬਿਧਾ ਪਾਉਣ ਵਾਲਾ ਨਹੀਂ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ ਸੀ, ਸਿੱਖ ਨਹੀਂ ਉਹ ਨਿਰਭ ਰੂਪੀਆ ਹੈ, ਜੋ ਹੈ ਪੰਥ ਵਿੱਚ ਸੰਕਟ ਵਧਾਉਣ ਵਾਲਾ। ਸਿੱਖ ਨਹੀਂ ਉਹ ਨਿਰਭ ਰੂਪੀਆ ਹੈ, ਜੋ ਹੈ ਪੰਥ ਵਿੱਚ ਦੁਬਿਧਾ ਪਾਉਣ ਵਾਲਾ। ਸਿੱਖ ਨਹੀਂ ਉਹ ਨਿਰਭ ਰੂਪੀਆ ਹੈ, ਜਿਹੜਾ ਪਿੱਪਲਾਂ ਨੂੰ ਪਾਣੀ ਪਾਉਣ ਵਾਲਾ। ਸਿੱਖ ਨਹੀਂ ਉਹ ਨਿਰਭ ਰੂਪੀਆ ਹੈ, ਜਾ ਕੇ ਧਾਗੇ ਤਵੀਜ਼ ਕਰਾਉਣ ਵਾਲਾ। ਸਿੱਖ ਨਹੀਂ ਉਹ ਨਿਰਭ ਰੂਪੀਆ ਹੈ, ਜਾ ਕੇ ਕਬਰਾਂ 'ਤੇ ਮੱਥੇ ਘਸਾਉਣ ਵਾਲਾ। ਸਿੱਖ ਨਹੀਂ ਹੈ ਉਹ ਨਿਰਭ ਰੂਪੀਆ, ਇੱਕ ਛੱਡ ਕੇ ਦੂਜਾ ਧਿਆਉਣ ਵਾਲਾ। ਦੁਬਿਧਾ ਛੋੜ ਭਏ ਨਿਰੰਕਾਰੀ, ਬੁੱਧਾ ਛੱਡ ਦਿੱਤੇ ਰੱਬ ਦਾ ਰੂਪ ਹੋ ਗਏ।
ਹਾਂਜੀ ਮੁਕਤ ਪਦਾਰਥ ਹਰ ਰਸ ਚਾਖੇ,
ਉਹਨਾਂ ਨੂੰ ਪਦਾਰਥ ਪਦਾਰਥਾਂ ਤੋਂ ਪਦਾਰਥ ਅਸਲ ਮਿਲ ਗਏ ਆ ਮੁਕਤੀ। ਵੈਸੇ ਸਿੱਧਾ ਮੁਕਤੀ ਦਾ ਅਨੁਭਵ ਤੇ ਕੋਈ ਨਹੀਂ ਹੁੰਦਾ, ਮੁਕਤੀ ਕੀ ਆ ਦਾਰਸ਼ਨਿਕ ਮਸਲਾ ਬਹੁਤ ਵੱਡਾ, ਇੰਨਾ ਸਮਾਂ ਨਹੀਂ, ਪਰ ਇੰਨਾ ਕਹਿ ਦਿਆਂ ਜਿਸ ਦਿਨ ਕੋਈ ਬੰਧਨ ਨਾ ਹੋਵੇ ਉਸ ਦਿਨ ਮੁਕਤੀ ਆ। ਮੈਡੀਕਲ ਸਾਇੰਸ ਅੱਜ ਤੱਕ ਇਹ ਨਹੀਂ ਦੱਸ ਸਕੀ ਅਰੋਗਤਾ ਕੀ ਹੈ, ਬਿਲਕੁਲ ਕੋਈ ਵੀ ਨਹੀਂ ਦੱਸ ਸਕਦਾ। ਹਾਂ ਜਿਸ ਦਿਨ ਕੋਈ ਰੋਗ ਨਾ ਹੋਵੇ ਕਹਿੰਦੇ ਨੇ ਅਰੋਗਤਾ। ਸਾਨੂੰ ਸੁੱਖ ਦੀ ਕੀ ਪਰਿਭਾਸ਼ਾ ਕਰਾਂਗੇ, ਸੁੱਖ ਹਾਂ ਜਿਸ ਦਿਨ ਦੁੱਖ ਕੋਈ ਨਾ ਹੋਵੇ ਉਸ ਦਿਨ ਕਹਿੰਦੇ ਨੇ ਸੁੱਖ ਹੈ ਕਿ ਦੁੱਖ ਕੋਈ ਨਹੀਂ। ਇੱਥੇ ਕਹਿ ਦਿੱਤਾ ਮੁਕਤੀ ਪਦਾਰਥ, ਬੰਧਨ ਟੁੱਟ ਗਿਆ, ਬੰਧਨ ਰੱਬ ਨੂੰ ਕੋਈ ਨਹੀਂ, ਬੰਧਨ ਗੁਰੂ ਨੂੰ ਕੋਈ ਨਹੀਂ, ਬੰਧਨ ਗੁਰਸਿੱਖ ਨੂੰ ਕੋਈ ਨਹੀਂ, ਗੁਰੂ ਨੇ ਤੋੜ ਦਿੱਤੇ। ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਬੇਕਾਰ ਤੇ ਹਟ ਹੈ, ਬੰਧਨ ਤੋੜ ਬੁਲਾਵੇ ਰਾਮ। ਗੁਰੂ ਨੇ ਬੰਧਨ ਕੱਟ ਦਿੱਤੇ, ਉਹਨਾਂ ਨੂੰ ਕੋਈ ਬੰਧਨ ਨਹੀਂ। ਮੁਕਤੀ ਦਾ ਰਸ, ਵੈਸੇ ਸੁਤੰਤਰਤਾ ਮੁਕਤੀ ਦਾ ਰਸ ਜਿਹਨੇ ਚੱਖ ਲਿਆ ਉਹ ਤੇ ਦੂਸਰਿਆਂ ਦੇ ਬੰਧਨ ਵੀ ਖੋਲਦਾ ਫਿਰਦਾ, ਕਹਿੰਦਾ ਕੋਈ ਵੀ ਬੰਧਨ ਵਿੱਚ ਨਹੀਂ ਚਾਹੀਦਾ, ਸਾਰਾ ਜਗਤ ਹੀ ਮੁਕਤ ਚਾਹੀਦਾ। ਉਹ ਆਪ ਛੁੱਟੇ ਪਰਿਵਾਰ ਸਿਉਂ, ਤਿੰਨ ਪਿੱਛੇ ਸਭ ਜਗਤ ਛੁੱਟੀ ਵੈ। ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇਹ ਕਨੀ। ਉਹ ਦੂਸਰਿਆਂ ਨੂੰ ਵੀ ਇਹ ਰਸ ਦਿੰਦੇ ਨੇ, ਇਹ ਰਸ ਉਹਨਾਂ ਨੇ ਚੱਖਿਆ ਹੈ।
ਆਵਨ ਜਾਣ ਰਹੇ ਗੁਰ ਰਾਖੇ,
ਆਉਣਾ ਜਾਣਾ ਉਹਨਾਂ ਦਾ ਰਹਿ ਗਿਆ। ਕਿਸ ਨੇ ਰੱਖਿਆ? ਜਨਮ ਮਰਨ ਦਾ ਗੇੜ ਮੁੱਕ ਗਿਆ। ਜਾਪ ਸਾਹਿਬ ਦਾ ਆਖਰੀ ਪਦਾ ਆਪ ਨੂੰ ਯਾਦ ਹੋਵੇਗਾ, ਦੋ ਕਾਲੰ ਪ੍ਰਨਾਸੀ ਸੰਕਟ ਕਾਟ ਦੋ, ਇੱਕ ਜਨਮ ਦਾ ਇੱਕ ਮਰਨ ਦਾ। ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗ ਬਭੂਤੇ, ਕਰ ਜੋੜ ਨਾਨਕ ਦਾਨ ਮੰਗ, ਜਨਮ ਮਰਨ ਨੇ ਵਾਰ ਲਿਓ। ਆਵਣ ਜਾਣ ਰਹਿ ਗਏ ਮੁੱਕ ਗਏ, ਕਿਸ ਨੇ ਰੱਖੇ? ਗੁਰ ਰੱਖੇ, ਗੁਰੂ ਨੇ ਰੱਖੇ।
ਹਾਂ ਸਰਵਰ ਹੰਸਾ ਛੋੜ ਨਾ ਜਾਏ,
ਕਹਿੰਦੇ ਨੇ ਸਰਵਰ ਨੂੰ ਹੰਸ ਨਹੀਂ ਛੱਡਦਾ ਤੇ ਸਰਵਰ ਹੰਸ ਨੂੰ ਵੀ ਨਹੀਂ ਛੱਡਦਾ। ਭਾਵ ਇਹ ਹੈ ਜੇ ਸਿੱਖ ਚਾਹੁੰਦਾ ਗੁਰੂ ਦੇ ਨੇੜੇ ਰਹਿਣਾ ਤੇ ਗੁਰੂ ਇਹਨੂੰ ਦੂਰ ਕਰਨਾ ਚਾਹੁੰਦਾ, ਨਹੀਂ, ਇਹ ਬੜਾ ਪੱਕਾ ਨਾਤਾ, ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ, ਇਹ ਗੁਰੂ ਦੇ ਬਚਨ ਵਿੱਚ ਬੜਾ ਰਾਜ਼ ਹੈ। ਸਰਵਰ ਜਿਹੜਾ ਇਸ ਨੂੰ ਛੱਡ ਕੇ ਹੰਸ ਨਹੀਂ ਜਾਂਦਾ।
ਹਾਂ ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ ਕਰਕੇ ਆਤਮਕ ਅਡੋਲਤਾ ਵਿੱਚ ਟਿਕ ਕੇ ਐਸੀ ਅਵਸਥਾ ਬਣਦੀ ਹੈ, ਰੱਬ ਵਿੱਚ ਲੀਨ ਹੋ ਜਾਂਦਾ ਹੈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਸਰਵਰ ਵਿੱਚ ਹੰਸ ਹੈ। ਭਾਵ ਇਹ ਹੈ ਕਿ ਗੁਰੂ ਸਰੋਵਰ ਦੇ ਵਿੱਚ ਸਿੱਖ ਰਹਿੰਦਾ, ਪਰ ਸਿੱਖ ਵਿੱਚ ਵੀ ਤੇ ਗੁਰੂ ਹੁੰਦਾ। ਜਦੋਂ ਗੁਰੂ ਦੇ ਘਰ ਸਿੱਖ ਆਉਂਦਾ ਤੇ ਸੰਗਤ ਬਣਦੀ ਹੈ, ਗੁਰੂ ਆ ਕੇ ਜਦੋਂ ਬੈਠ ਜਾਂਦਾ ਤੇ ਸੰਗਤ ਵਿੱਚ ਰੱਬ ਵੱਸਦਾ। ਇਹ ਯਾਦ ਰੱਖਣਾ, ਇਹ ਉਹ ਬੰਦੇ ਸਨ, ਤੁਸੀਂ ਗੁਰੂ ਘਰ ਆ ਕੇ ਬੈਠ ਗਏ ਤੇ ਬਣ ਗਈ ਸੰਗਤ, ਤੇ ਜਦੋਂ ਗੁਰੂ ਤੁਹਾਡੇ ਚ ਵੱਸ ਗਿਆ, ਮਿਲ ਸਤ ਸੰਗਤ ਖੋਜ ਦੇ ਸਾਈਂ ਵਿੱਚ ਸੰਗਤ ਹਰ ਪਬ ਵਸੈ ਜੀ। ਉਹ ਕਦੀ ਐਸਾ ਸੀ ਗੁਰੂ ਕਰੇ ਫਿਰ ਦਿਨ ਆ ਜਾਏ, ਕੋਈ ਵੀ ਸਿੱਖ ਸੀ ਨਾ ਉਹਨੂੰ ਕੋਈ ਕਹਿੰਦਾ ਸੀ ਬੇਬੀ ਹੋਵੇ ਪੁਰਸ਼ ਹੋਵੇ ਹੁਕਮ ਸੁਣਾਓਗੇ, ਕਹਿੰਦਾ ਸੀ ਹਾਂ ਸਤ ਬਚਨ। ਹੁਕਮ ਹੀ ਕਿੱਥੇ, ਕਹਿਣਾ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਵੋਗੇ, ਕਹਿਣਾ ਸਤ ਬਚਨ। ਅਤੇ ਅੱਜ ਸਰਵੇ ਕਰੋ, ਪੁੱਛੋ ਸਾਰਿਆਂ ਨੂੰ ਜਿੰਨੇ ਆ, ਚਾਰ ਚਾਰ ਘੰਟੇ ਲਾਈਨਾਂ ਲੱਗੀਆਂ ਮੱਥਾ ਟੇਕਣ ਵਾਲਿਆਂ ਦੀਆਂ, ਜਪਜੀ ਯਾਦ ਹੈ? ਪਤਾ ਲੱਗ ਜਾਏਗਾ। ਪੰਜ ਪੌੜੀਆਂ ਸੁਣਾ ਦਿਓ, ਕੁਛ ਨੂੰ ਕੁਛ ਤਾਂ ਕਰੋ। ਸੰਗਤ ਵਿੱਚ ਰੱਬ ਵੱਸਦਾ, ਕਿਵੇਂ ਵੱਸਦਾ? ਮਤ ਬਣ ਕੇ ਵੱਸਦਾ, ਸ਼ਬਦ ਬਣ ਕੇ ਵੱਸਦਾ। ਕਹਿੰਦੇ ਨੇ ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਸਰਵਰ ਵਿੱਚ ਹੰਸ ਹੈ। ਭਾਵ ਗੁਰੂ ਵਿੱਚ ਸਿੱਖ ਹੈ ਅਤੇ ਸਿੱਖ ਦੇ ਅੰਦਰ ਗੁਰੂ ਵੱਸਦਾ। ਗੁਰੂ ਸਿੱਖ ਕਿੰਨੀ ਸੁੰਦਰ ਪੰਕਤੀ ਹੈ, ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾ ਆਏ। ਇਹ ਹੰਸ ਤੇ ਸਰਵਰ ਦੋਵੇਂ ਇਕੱਠੇ ਹੋ ਗਏ ਹਨ।
ਅਕਥ ਕਥਾ ਗੁਰ ਬਚਨੀ ਆਦਰ,
ਇਹ ਅਕਥ ਕਥਾ, ਕੁਛ ਕਥਾ ਐਸੀਆਂ ਕੱਲ ਵੀ ਬੇਨਤੀ ਕੀਤੀ ਸੀ, ਸ਼ੁਰੂ ਹੁੰਦੀਆਂ ਮੁੱਕ ਜਾਂਦੀਆਂ, ਇਹ ਅਕਥ ਕਥਾ ਐਸੀ ਹੈ ਮੁੱਕਣ ਵਿੱਚ ਹੀ ਨਹੀਂ ਆਉਂਦੀ, ਪਤਾ ਨਹੀਂ ਕਦੋਂ ਦੀ ਸ਼ੁਰੂ ਹੋਈ ਹੈ। ਕੇਤੇ ਆਖੇ ਆਖਣ ਭਾਏ, ਕਥਾ ਬਚ ਕੇ ਚਲੇ ਗਏ, ਕਥਾ ਉੱਥੇ ਦੀ ਉੱਥੇ। ਕੇਥੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ, ਕਹੀ ਕਹੇ ਜਨਮ ਹੀ ਕੋਈ ਨਹੀਂ ਤੇ ਕਥਾ ਕਿੱਥੋਂ ਸ਼ੁਰੂ ਕਰੀਏ, ਮਰਦਾ ਹੀ ਨਹੀਂ ਤੇ ਮੁਕਾਈਏ ਕਿੱਥੋਂ, ਜਨਮ ਤੋਂ ਸ਼ੁਰੂ ਹੈ ਨਾ, ਜਨਮ ਉਸਦਾ ਹੈ ਕੋਈ ਨਹੀਂ, ਅਕਥ ਕਥਾ ਹੈ। ਹਾਂ ਇੰਨੀ ਕਹੀਏ ਕਿ ਗੁਰੂ ਦੇ ਬਚਨਾਂ 'ਤੇ ਜਿਹੜਾ ਤੁਰਦਾ ਉਹਨੂੰ ਲੋਕ ਪ੍ਰਲੋਕ ਆਦਰ ਮਿਲਦਾ, ਸਨਮਾਨ ਮਿਲਦਾ ਹੈ।
ਹਾਂ ਸੁਣ ਮੰਡਲ ਇੱਕ ਜੋਗੀ ਵੈਸੇ,
ਇੱਥੇ ਵਿਦਵਾਨਾਂ ਦੇ ਦੋ ਮਤ ਨੇ ਅਰਥ ਬਾਰੇ, ਇੱਕ ਤਾਂ ਯੋਗੀ ਬਣਾ ਦਿੱਤਾ ਪਰਮਾਤਮਾ ਬੈਠਾ, ਇੱਕ ਕਹਿ ਦਿੱਤਾ ਜੁੜਿਆ ਹੋਇਆ ਸਿੱਖ ਬੈਠਾ। ਪਰਮਾਤਮਾ ਗੁਰੂ ਅਤੇ ਸਿੱਖ ਵਿੱਚ ਫਰਕ ਨਹੀਂ, ਜਦੋਂ ਅੰਦਰ ਵੱਸ ਜਾਏ ਨਾ ਫਿਰ ਇੰਝ ਕਹਾਂ ਤਾਂ ਸੌਖਾ ਜਿਹਾ ਸਮਝ ਵਿੱਚ ਆ ਜਾਏਗਾ। ਪਾਣੀ ਖੂਹ ਵਿੱਚ ਹੋਵੇ, ਪਾਣੀ ਸਰੋਵਰ ਵਿੱਚ ਹੋਵੇ, ਭਾਵੇਂ ਨਦੀ ਵਿੱਚ ਹੋਵੇ, ਹੈ ਤਾਂ ਸਾਗਰ ਦਾ ਹੀ। ਸੁਣ ਮੰਡਲ ਜੋ ਹੈ ਉਹ ਸਿੱਖ ਦਾ ਹੋਵੇ, ਗੁਰੂ ਦਾ ਹੋਵੇ, ਪਰਮਾਤਮਾ ਦਾ ਹੋਵੇ, ਹੈ ਤਾਂ ਉਹ ਪਰਮਾਤਮਾ ਅਫੋਰੇ ਅਵਸਥਾ। ਜਦੋਂ ਕੋਈ ਉਸੇ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਹਾਂਜੀ,
ਨਾਰ ਨਾ ਪੁਰਖ ਕਹੋ ਕੋ ਕੈਸੇ।
ਅੱਜ ਤੋਂ 2500 ਸਾਲ ਪਹਿਲੇ ਬਿਹਾਰ 'ਚ ਇੱਕ ਸਾਧੂ ਨੂੰ ਕਿਸੇ ਪੁੱਛਿਆ, ਇੱਧਰ ਕੋਈ ਔਰਤ ਜਾਂਦੀ ਨਹੀਂ ਵੇਖੀ, ਅਤੇ ਉਹ ਕਹਿਣ ਲੱਗਾ ਕੋਈ ਗਿਆ ਜ਼ਰੂਰ ਹੈ, ਪਤਾ ਨਹੀਂ ਔਰਤ ਸੀ ਕਿ ਮਰਦ ਸੀ। ਉਹਨਾਂ ਕਿਹਾ ਪਾਗਲ ਹੋਣਾ ਨਹੀਂ, ਇਹ ਸ਼ਬਦ ਪੜ੍ਹ ਕੇ ਪਤਾ ਲੱਗਦਾ ਕਿ ਅਵਸਥਾ ਹੈ। ਆਤਮਕ ਅਨੁਭਵ ਜਦੋਂ ਕੋਈ ਕਰ ਲੈਂਦਾ ਹੈ ਨਾ, ਸਰੀਰ ਦਾ ਤਾਂ ਭੇਦ ਹੈ, ਇਸਤਰੀ ਪੁਰਸ਼ ਹੈ, ਆਤਮਾ ਨਾ ਇਸਤਰੀ ਹੈ ਨਾ ਪੁਰਸ਼ ਹੈ, ਨਾ ਉਹ ਬੱਚਾ ਨਾ ਉਹ ਜਵਾਨ। ਬੱਚਾ ਸਰੀਰ ਹੁੰਦਾ, ਜਵਾਨ ਸਰੀਰ ਹੁੰਦਾ, ਬੁੱਢਾ ਸਰੀਰ ਹੁੰਦਾ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਸਦੋਖ ਨਹੀਂ ਜਮ ਜਾਲਾ। ਇੱਥੇ ਤੱਕ ਹੈ ਕਿ ਉਹਨੂੰ ਇਸਤਰੀ ਪੁਰਸ਼ ਵੀ ਨਹੀਂ ਕਹਿ ਸਕਦੇ, ਇਸਤਰੀ ਪੁਰਸ਼ ਵੀ ਸਰੀਰ ਹੁੰਦਾ ਪਰ ਉਹ ਸਰੀਰ ਰਹਿ ਨਹੀਂ ਜਾਂਦਾ, ਉਹ ਤਾਂ ਆਤਮਾ। ਸੁਣ ਮੰਡਲ, ਸੁਣ ਮੰਡਲ ਇੱਕ ਜੋਗੀ ਵੈਸੇ, ਉੱਥੇ ਜਾ ਕੇ ਐਸਾ ਰਲੇਵਾਂ ਹੁੰਦਾ, ਹੈਰਾਨ ਹੋ ਜਾ ਕੇ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖਿਆ ਕਥ ਕਹਾਣੀ। ਇੱਥੇ ਇਸਤਰੀ ਪੁਰਸ਼ ਦੀ ਭਾਵ ਕੋਈ ਕਾਮ ਚੇਸ਼ਟਾ। ਇੱਥੇ ਇੱਕ ਬਚਨ ਹੋਰ ਕਹਾਂ ਤਾਂ ਪਤਾ ਲੱਗੇਗਾ ਆਪਣੇ ਮਨ ਦਾ ਸੁਰਤੀਆਂ ਬਿਰਤੀਆਂ ਦਾ। ਸਿਆਣਿਆਂ ਮਨੋਵਿਗਿਆਨੀਆਂ ਇੱਕ ਗੱਲ ਕਹੀ ਹੈ, ਕਹਿੰਦੇ ਨੇ ਕੋਈ ਹਾਲ ਹੋਵੇ ਅਤੇ ਸਾਰੀਆਂ ਇਸਤਰੀਆਂ ਬੈਠੀਆਂ ਹੋਣ, ਇੱਕ ਪੁਰਸ਼ ਆ ਜਾਏ ਤਾਂ ਵਾਤਾਵਰਨ ਬਦਲ ਜਾਏਗਾ, ਸਾਰੇ ਪੁਰਸ਼ ਬੈਠੇ ਹੋਣ, ਇੱਕ ਇਸਤਰੀ ਉੱਥੇ ਆ ਜਾਏ, ਸਾਰਿਆਂ ਦਾ ਧਿਆਨ ਹੀ ਬਦਲ ਜਾਏਗਾ, ਵਾਤਾਵਰਨ ਹੀ ਬਦਲ ਜਾਏਗਾ। ਪਰ ਜਿਹੜੀ ਅਵਸਥਾ ਇਹ ਕਹੀ ਹੈ ਨਾ, ਉੱਥੇ ਪੁਰਸ਼ ਆਵੇ ਇਸਤਰੀ ਆਵੇ, ਉੱਥੇ ਕੋਈ ਫਰਕ ਨਹੀਂ ਪੈਂਦਾ, ਧਿਆਨ ਹੀ ਨਹੀਂ ਉਸ ਪਾਸੇ ਜਾਂਦਾ। ਕਿਹਾ ਨਾਰ ਨਾ ਪੁਰਖ ਕਹੋ ਕੋ ਕੈਸੇ, ਪੁਰਖ ਇਸਤਰੀ ਦੀ ਤਮੇਜ਼ ਨਹੀਂ, ਕਾਮ ਚੇਸ਼ਟਾ ਤੋਂ, ਇਸ ਤੋਂ ਵੀ ਜੀਵਨ ਜਿਹੜਾ ਬਹੁਤ ਉੱਚਾ ਹੈ।
ਭਵਨ ਜੋਤ ਰਹੇ ਲਿਵਲਾਈ,
ਕਹਿੰਦੇ ਨੇ ਤਿਰ ਭਵਨ ਨਾਥ, ਉੱਥੇ ਤੇ ਤਿੰਨਾਂ ਭਵਨਾਂ ਦੇ ਨਾਥ, ਉਸ ਦੀ ਜੋਤ, ਉਸ ਜੋਤ ਨਾਲ ਲਿਵ ਜੁੜੀ ਹੁੰਦੀ ਹੈ।
ਸੁਰ ਨਰ ਨਾਥ ਸੱਚੇ ਸਰਣਾਈ,
ਸੁਰ ਮਨੁੱਖ, ਸੁਰਾਂ ਦੇ ਨਾਥ, ਨਰਾਂ ਦੇ ਨਾਥ, ਉਸ ਸੱਚੇ ਦੀ ਸ਼ਰਨ ਵਿੱਚ ਉਹ ਜੁੜਿਆ ਹੋਇਆ ਰਹਿੰਦਾ ਹੈ।
ਆਨੰਦ ਮੂਲ ਅਨਾਥ ਆਧਾਰੀ,
ਆਨੰਦ ਮੂਲ, ਕਈ ਵਾਰ ਜ਼ਰਾ ਕੁ ਮਨ ਦਾ ਟਿਕਾ ਆਉਂਦਾ ਹੈ, ਕਹਿੰਦੇ ਆਨੰਦ ਆ ਗਏ, ਉਹ ਕੁਛ ਖਾਂਦਿਆਂ ਵੀ ਝਲਕ ਮਿਲ ਸਕਦੀ ਹੈ, ਗੱਲ ਸੁਣਦਿਆਂ ਮਿਲ ਸਕਦੀ ਹੈ, ਕੁਛ ਵੇਖਦਿਆਂ ਮਿਲ, ਪਰ ਝਲਕ ਹੀ ਹੈ ਜਿਵੇਂ ਬਿਜਲੀ ਚਮਕੀ ਤੇ ਗਏ। ਉਹ ਆਨੰਦ ਸਦਾ ਕਿਵੇਂ ਬਣਿਆ ਰਹੇ? ਕਹਿੰਦੇ ਨੇ ਆਨੰਦ ਦਾ ਮੂਲ ਪਰਮਾਤਮਾ, ਨੰਕਾਰ ਆਨੰਦੀ ਤੇ ਬੰਦਾ ਲੱਭਦਾ ਫਿਰਦਾ, ਥਾਂ ਥਾਂ ਭਟਕਦਾ, आनंद कित्थे है, आनंद कित्थे है, आनंद आनंद सब को कहै, आनंद गुरु ते जाने। आनंद पाया मेरी माँ इस सतगुरु में पा चूरे मसूरे मुक गए वो वस्ता आनंद, पार ब्रह्म पर पाया उतरे सगल वसूरे, ए आनंद है। कह नानक ये आनंद है, आनंद गुरु ते जाने। नौ वारी आनंद शब्द सतगुरां ने आनंद साहब विच वरत्या बार बार। इत्थे कहा आनंद मूल, आनंद दा मूल है, आनंद उस तो पैदा होया। अनाथ आधार, आधार हुंदा आसरा, अनाथ जिसका कोई आसरा ना होवे परमात्मा उसका आसरा है।
गुरमुख भगत सहज बिचारी,
गुरु की शरणी पै के जिन्ना भगती कीते सहज विच टिके, ये विचार उन्हां दी है कि आनंद का मूल परमात्मा, होर कोई कोई पदार्थ नहीं, कोई थां नहीं। इन्हें इस थां ते जाओ आनंद आएगा, कश्मीर जाओ आनंद आएगा, रहन वाले ने पूछो किन्ना आनंद है, वो कहते ने बंबई जाओ आनंद आएगा। बंदा जिथे रहिंदा है जां ते सारियां नूं ही आनंद आउंदा नहीं, मैं तो इंज वेख्या जो तुहानू नहीं वेख्या वह जापदा बड़ा आनंद आएगा। एक बार वेख लिया तो आनंद गया, नहीं सुनिया आनंद आएगा, सुन लिया आनंद गया। जो नहीं जानते आनंद जापदा, जान लिया पर वो ऐसा जानिया ही नहीं जाता, वेख्या ही नहीं जाता, पूरा सुनिया ही नहीं जाता, इसलिए वह आनंद कभी खत्म नहीं होता। साहेब मेरा नीत नवा सदा सदा दातार, सच परमेश्वर नित नवा, वो नित नवा है, आनंद का मूल है। ये विचार गुरमुखा ने सहज अवस्था विच कीती है।
भगत वचल पै काटन हारे,
भगती नू प्यार करन वाले ने, वचल तो शब्द है वचल, ते डर पै कटन हार, परमात्मा कटन वाले ने।
हौ मैं मार मिले पग धारे,
जेड़ा मिले है रस्ता केड़ा साथ संगत, हौ मैं मार के संगत विच आ के पैर लग गए, पैर टिक गए। जिवें नवें थां कोई जांदा है ना, घर बन जाए कोई बिजनेस, कहने जी उत्थे पैर लग गया, ये तो कहते ने तन वो जिस दे संगत विच पैर लग गया, तो संगत विच पैर लगते ने जे मन लग जाए, संगत विच पैर लगते ने गुरु की मत आ जाए, शब्द का रस आ जाए। जिन्हां दे इत्थे पैर लग गए, हौमे मार के पैर लग गए, ये अवस्था उन्हां दी है।
अनेक जतन कर काल संताए,
अनेक यतन कीते, पै मरबे कौ बिसरत नाहिन तिह चिंता तन जारा, लिखे जंत्र के ते पढ़े मंत्र कोटंग, बचेगा ना कोई करे काल चोटंग। ये मरण का डर जेड़ा से अनेक यतन कीते ने, काल तां वी सता रहे है, पता नहीं मौत कित्थे आ जाए, किहड़े वेले आ जाए, ये भय मुकदा नहीं।
मरण लिखाए मंडल में आए,
इस संसार मंडल च आए हाँ तो पहले उन्हें लिख दिता है, एक चीज नाल ले जा के वापस आना, तू जन्म लिया ही तो मरना नाल ही लिखे अगे है, मरना लिखा के कोई ऐसा नहीं कि जड़ा आखे जी मैं चलिया तो मैं आना नहीं, जे मैं जन्मया तो मैं मरना नहीं, कहते ने नहीं, ये तो पहले लिखा गया है कि जो आया जाना है, जो जन्म है उसने मरना है, लिखा के आए हाँ।
जन्म पदार्थ दुबिदा खोवे,
जन्म पदार्थ बड़ा अमुल दात है रब दी, पर दुबिदा विच गुआ बैठता है, दुबिदा दे कारण जन्म पदार्थ बहुत अमुल सी, किन्नी देर बाद मिले सी पर गुआ बैठा, केवल दो विदा करा के ना करा, इधर जावा के ना जावा, नाम जपा के ना जावा, अमृत पान करा, फैसला ही कोई नहीं होया, सारी जिंदगी बतीत हो गई। कलम कहते ने ना देखने की तरह हमने जिंदगी देखी, चिराग बुझने लगा तो रोशनी देखी, मरण ते आए उस वेले हुण की करा, अजे भी कोई फैसला नहीं, जन्म पदार्थ दुबदा खोवै। हाँ जी,
आप ना चीनस भ्रम भ्रम रोवै,
अपने आप नू नहीं पछाणदा मैं कौन हाँ, किसले आया हाँ, ਤੇ ਭਰਮ ਦਾ ਭਰਮ ਪਟਕ ਪਟਕ ਕੇ ਪੱਲੇ ਇੱਕ ਚੀਜ਼ ਹੀ ਰਹਿੰਦੀ ਹੈ ਰੋਣਾ। ਇੱਥੇ ਤੇ ਰੋਵਾ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਕੋਈ ਵੀ ਨਹੀਂ ਬਚਿਆ। ਜੀਵਨ ਵਿੱਚੋਂ ਰੋਣੇ ਨਹੀਂ ਮੁੱਕੇ, ਪਹਿਲਾ ਰੋਣਾ ਐਸਾ ਰੋਇਆ ਜੀਵਨ ਦੇ ਰੋਣੇ ਮੁੱਕੇ ਹੀ ਨਹੀਂ। ਉਸ ਤੋਂ ਬਾਅਦ ਰੋਂਦਾ ਹੀ ਜਨਮੇ ਹਾਂ ਅਤੇ ਰੋਂਦਾ ਹੀ ਮਰ ਗਿਆ। ਆਪ ਨਾ ਚੀਨਸ ਬ੍ਰਹਮ ਪ੍ਰਮ ਰੋਵੈ। ਹਾਂਜੀ,
ਕਹਿਤਾਉ ਪੜ੍ਹਤਾਉ ਸੁਣਤਾਉ ਏਕ।
ਉਹ ਕਹਿੰਦੇ ਵੀ ਇੱਕ ਨੂਣੇ ਪੜ੍ਹਦੇ ਇੱਕ ਨੂਣੇ ਸੁਣਦਾ ਜੂ ਇੱਕ ਨੂੰ ਜਾਂ ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਇੱਕ ਨੂੰ ਜੋ ਸਮਝਦਾ ਭਾਵ ਉਹਦੀ ਪੜ੍ਹਾਈ ਇੱਕ ਨਾਲ ਸਰੋਤ ਇੱਕ ਨਾਲ ਸਭ ਕੁਛ ਉਹਦਾ ਨਿਸ਼ਾਨਾ ਇੱਕ ਹੈ।
ਧੀਰਜ ਧਰਮ ਧਰਨੀ ਤਰ ਟੇਕ।
ਉਹਦੇ ਅੰਦਰ ਧੀਰਜ ਹੈ, ਉਸਦੇ ਅੰਦਰ ਧਰਮ ਹੈ, ਜਿਸਨੇ ਉਸਨੂੰ ਥੰਮਿਆ ਹੋਇਆ ਫਰਜ਼ ਦੀ ਪਹਿਚਾਣ ਹੈ। ਧਰਨੀ ਧਰ ਧਰਤੀ ਦਾ ਆਸਰਾ, ਜਿਸਨੇ ਧਰਤੀ ਥੰਮੀ ਹੈ ਉਹੀ ਉਸਦੀ ਟੇਕ ਹੈ। ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ। ਧਰਤੀ ਦਾ ਆਸਰਾ ਗੁਰਮੁਖ ਦਾ ਆਸਰਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ।
ਉਸ ਦੇ ਹਿਰਦੇ ਚ ਮਾਨੋ ਜਪ ਤਪ ਸੰਜਮ ਨਾਲ ਸਾਰਿਆਂ ਦਾ ਫਲ ਮਿਲ ਗਿਆ, ਇਹ ਸਭ ਕੁਛ ਸਮਾ ਗਿਆ।
ਚੌਥੇ ਪਦ ਕੋ ਜੇ ਮਨ ਪਤੀਆ।
ਤਿੰਨਾਂ ਗੁਣਾਂ ਤੋਂ ਪਾਰ ਚੌਥੇ ਪਦ ਜਿਹਨੂੰ ਤੁਰਿਆ ਅਵਸਥਾ ਕਿਹਾ। ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੇ ਜਿੰਦ। ਉੱਥੇ ਜੇ ਕਰ ਮਨ ਦੀ ਤਸੱਲੀ ਹੋ ਜਾਏ, ਮਨ ਪਤੀ ਆ ਜਾਏ, ਇਹ ਅਸਲ ਟਿਕਾਣਾ ਹੈ।
ਸੱਚੇ ਨਿਰਮਲ ਮੈਲ ਨਾ ਲੱਗੇ।
ਸੱਚੇ ਪਰਮਾਤਮਾ ਨੂੰ, ਨਿਰਮਲ ਪਰਮਾਤਮਾ ਨੂੰ ਇਹ ਮਾਇਆ ਦੀ ਮੈਲ ਨਹੀਂ ਲੱਗਦੀ, ਸਾਨੂੰ ਤੇ ਲੱਗ ਜਾਂਦੀ। ਗੱਲ ਇੱਕ ਵਾਰੀ ਕੋਈ ਨਿੰਦਾ ਸੁਣ ਲਈ ਸਾਰੀ ਉਮਰ ਨੀਲੇ ਮੌਕ ਪਿਛਾ ਛੱਡਦੀ, ਮੈਲ ਲੱਗ ਗਈ। ਬੁਰਾ ਸੋਚ ਲਿਆ ਮੈਲ ਲੱਗ ਗਈ। ਮੈਲੇ ਹੋਣ ਲਈ ਨੌ ਦਰਵਾਜ਼ੇ ਖੁੱਲ੍ਹੇ ਨੇ, ਮੈਲ ਹੀ ਮੈਲ, ਪਰ ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਮਲ ਹੈ।
ਗੁਰ ਕਾ ਸ਼ਬਦ ਭਰਮ ਭਉ ਭਾਗੈ।
ਉਹਦੇ ਅੰਦਰ ਨਾ ਭਰਮ ਹੈ ਨਾ ਭਉ, ਭੱਜ ਗਏ ਛੱਡ ਕੇ ਕਿੱਥੇ। ਉਸ ਦੇ ਹਿਰਦੇ ਚੋਂ ਕਿਵੇਂ ਗੁਰੂ ਦੇ ਸ਼ਬਦ ਦਵਾ ਸ਼ਬਦ ਆ ਗਿਆ, ਭਰਮ ਭਉ ਚਲੇ ਗਏ।
ਸੂਰਤ ਮੂਰਤ ਆਦਿ ਅਨੂਪ।
ਸੂਰਤ ਕਹਿੰਦੇ ਨੇ ਸ਼ਕਲ ਨੂੰ, ਮੂਰਤ ਕਹਿੰਦੇ ਨੇ ਹਸਤੀ ਨੂੰ, ਵਜੂਦ ਨੂੰ। ਸੂਰਤ ਮੂਰਤ ਕਿਹੜੀ? ਆਦ, ਆਦ ਦਾ ਅਰਥ ਕੀ? ਸਭ ਤੋਂ ਪਹਿਲਾਂ, ਸਭ ਤੋਂ ਪਹਿਲੇ ਸੂਰਤ ਕਿਹੜੀ ਹੈ? ਪਰਮਾਤਮਾ। ਸਭ ਤੋਂ ਪਹਿਲੇ ਮੂਰਤ ਕਿਹੜੀ ਹੈ? ਪਰਮਾਤਮਾ। ਆਦ ਸਭ ਦਾ ਮੁੱਢ, ਅਨੂਪ ਦਾ ਅਰਥ ਹੁੰਦਾ ਉਪਮਾ ਰਹਿਤ। ਕਹਿ ਨਹੀਂ ਸਕਦੇ ਕਿ ਰੱਬ ਕੈਸਾ। ਭਗਤ ਰਵਿਦਾਸ ਜੀ ਨੇ ਇੱਕ ਬਚਨ ਕਿਹਾ ਸੀ, ਬੜਾ ਸਮਝਣ ਵਾਲਾ। ਕਹਿੰਦੇ ਨੇ ਲੋਕ, ਕਹਿੰਦੇ ਨੇ ਕਿ ਪਤਾ ਨਹੀਂ, ਤੇ ਮੈਂ ਤੁਹਾਨੂੰ ਦੱਸਣਾ ਰੱਬ ਕੈਸਾ। ਸੁਣਨ ਵਾਲੇ ਹੈਰਾਨ, ਕਹਿਣ ਲੱਗੇ ਦੱਸੋ ਮਹਾਰਾਜ ਰੱਬ ਕੈਸਾ। ਆਸ ਕੇ ਕਹਿਣ ਲੱਗੇ ਰੱਬ ਰੱਬ ਵਰਗਾ ਹੀ ਹੈ, ਬਸ ਹੋਰ ਕੋਈ ਨਹੀਂ, ਰੱਬ ਰੱਬ ਵਰਗਾ ਹੀ ਹੈ। ਕਹਿ ਰਵਿਦਾਸ ਕਥ ਕਥਾ ਬਹੁ ਕਾਂਹੇ ਕਰੀਜੇ, ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੇ। ਉਪਮਾਨ ਤੇ ਹੈ ਨਹੀਂ, ਤੇਰੇ ਵਰਗਾ ਦੂਸਰਾ ਕਿਹੜਾ ਦੱਸਾਂ, ਤੇਰੇ ਵਰਗਾ ਤੂੰ ਹੀ ਹੈ। ਹਾਂਜੀ,
ਨਾਨਕ ਜਾਚੈ ਸੱਚ ਸਰੂਪ।
ਸਾਹਿਬ ਕਹਿੰਦੇ ਨੇ ਮੈਂ ਤੇ ਉਹ ਸੱਚ ਸਰੂਪ ਨੂੰ ਸਦਾ ਕਾਇਮ ਰਹਿਣ ਵਾਲੇ ਉਸੇ ਨੂੰ ਮੰਗਣਾ, ਸੇਵੀ ਸਾਹਿਬ ਆਪਣਾ। ਅਵਰ ਨਾ ਜਾਚੋ ਕੋਈ, ਨਾਨਕ ਤਾਂਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋ, ਉਸ ਨੂੰ ਮੰਗਣਾ। ਇੱਕ ਭਿਖਾਰੀ ਦੂਸਰੇ ਭਿਖਾਰੀ ਨੂੰ ਸਮਝਾ ਰਿਹਾ ਸੀ, ਕਹਿਣ ਲੱਗਾ ਭੁੱਖਾ ਮਰ ਜਾਂਗਾ, ਇਹ ਵੀ ਕਲਾ ਸਿੱਖਣੀ ਪੈਂਦੀ ਹੈ, ਆਹ ਤੈਨੂੰ ਮੰਗਣਾ ਸਿਖਾਵਾਂ। ਕਹਿਣ ਲੱਗਾ ਸਿਖਾ। ਇਹ ਮੰਗਤੇ ਵੀ ਇੱਕ ਦੂਸਰੇ ਦੇ ਸ਼ਿਕਰਦ ਹੁੰਦੇ ਨੇ, ਸਿੱਖਦੇ ਨੇ ਮੰਗਣਾ। ਕਹਿਣ ਲੱਗਾ ਮੰਗਣ ਦਾ ਗੋਰੇ ਆ, ਇਹ ਕਦੀ ਧਿਆਨ ਨਾ ਕਰਕੇ ਕਿਸ ਕੋਲੋਂ ਮੰਗਣਾ, ਕਿਸ ਕੋਲੋਂ ਨਹੀਂ, ਕਿੱਥੇ ਮੰਗਣਾ ਹੈ, ਨਹੀਂ, ਹਰ ਇੱਕ ਕੋਲੋਂ ਮੰਗ, ਹਰ ਥਾਂ 'ਤੇ ਮੰਗ, ਹਰ ਵੇਲੇ ਮੰਗ, ਟਾਈਮ ਨਾ ਵੇਖ, ਪਤਾ ਨਹੀਂ ਕਿਹੜੇ ਵੇਲੇ, ਹਰ ਇੱਕ ਕੋਲੋਂ ਮੰਗ। ਗੁਰੂ ਸਾਹਿਬ ਜੀ ਕਹਿੰਦੇ ਨੇ ਮੰਗਤੇ ਨੂੰ ਚੰਗਾ ਤਾਂ ਅੱਜ ਤੱਕ ਕਿਸੇ ਨਹੀਂ ਆਖਿਆ। ਲੋਕ ਤਾਂ ਜਾਨ ਛਡਾਉਂਦੇ ਨੇ ਮੰਗਤਿਆਂ ਕੋਲ, ਉਹ ਮੰਗਤਾ ਤੁਰ ਗਿਆ ਅਤੇ ਅੱਗੇ ਅਸੀਂ ਮਾਰਵਾੜੀ। ਉਹ ਕਹਿਣ ਲੱਗਾ ਦਿਓ ਕੋਈ ਰੋਟੀ, ਉਹ ਕਹਿਣ ਲੱਗਾ ਕੋਈ ਰੋਟੀ ਰਾਟੀ ਨਹੀਂ ਇੱਥੇ, ਕੱਪੜਾ ਹੀ ਦੇ ਦਿਓ, ਕਹਿਣ ਲੱਗਾ ਕੋਈ ਨਹੀਂ, ਕਹਿਣ ਲੱਗਾ ਆਟਾ ਹੀ ਦੇ ਦਿਓ, ਕੋਈ ਨਹੀਂ, ਕੋਈ ਚਾਹ ਦਾ ਕੱਪ ਹੀ ਪਿਆ ਦਿਓ, ਕੋਈ, ਜਦੋਂ ਆਖਿਆ ਕੋਈ ਨਹੀਂ ਕੋਈ ਨਹੀਂ, ਪੈਸਾ ਹੀ ਦੋ ਦੇ ਦਿਓ। ਕਹਿਣ ਲੱਗਾ ਕੋਈ, ਕਹਿਣ ਲੱਗਾ ਫਿਰ ਮੇਰੇ ਨਾਲ ਹੀ ਆ ਜਾ, ਰਲ ਕੇ ਮੰਗਾਂਗੇ। ਅੱਧਾ ਅੱਧਾ ਕਰ, ਇੱਥੇ ਬੈਠਾ ਕੀ ਕਰਨਾ ਜਦੋਂ ਹੈ ਹੀ ਤੇਰੇ ਘਰ ਕੱਖ ਨਹੀਂ, ਤੇ ਇੱਥੇ ਕੀ ਕਰ ਰਹੇ ਹੈ। ਮੰਗਤਿਆਂ ਕੋਲੋਂ ਲੋਕ ਜਾਨ ਛਡਾਉਂਦੇ ਨੇ, ਗੁਰੂ ਸਾਹਿਬ ਨੇ ਬਾਣੀ 'ਚ ਲਿਖੇ ਆ, ਕਹਿੰਦੇ ਨੇ ਫਟਕਾਰਾ ਪਾਉਂਦੇ ਲੋਕ। ਤਿਘਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਏ। ਮੰਗਤੇ ਨੇ ਮਾਨ ਨਹੀਂ, ਕੌਣ ਮੰਗਤੇ ਨੂੰ ਮਾਨ ਦਿੰਦਾ? ਪਰ ਕਹਿੰਦੇ ਨੇ ਮੈਂ ਵੀ ਮੰਗਤਾ ਉਹ ਥਾਂ ਹੈ ਜਿੱਥੇ ਮੰਗਤੇ ਨੂੰ ਸਿੰਘਾਸਨ ਮਿਲ ਜਾਂਦਾ ਹੈ। ਮੈਨੂੰ ਤਾਂ ਰੱਬ ਨੇ ਸਿੰਘਾਸਨ ਦੇ ਦਿੱਤਾ। ਲੋਕ ਤਿਘਾਰ ਕਹੇ ਮੰਗਤ ਜਨ, ਮੈਂ ਇਸੇ ਲਈ ਦੁਨੀਆਂ ਕੋਲੋਂ ਮੰਗੇ। ਤੁਹਾਨੂੰ ਇੱਕ ਇਤਿਹਾਸ ਦਾ ਪੰਨਾ ਨਹੀਂ ਮਿਲੇਗਾ ਗੁਰੂ ਨਾਨਕ ਦੇਵ ਕਿਸੇ ਘਰ ਅੱਗੇ ਗਏ ਹੋਣ ਤੇ ਕਹਿਣ ਮੈਂ ਮੰਗਣ ਵਾਸਤੇ ਆਇਆ। ਨਹੀਂ, ਦੇਣ ਵਾਸਤੇ ਗਏ, ਮੰਗਣ ਵਾਸਤੇ ਨਹੀਂ। ਲੋਕ ਤਿਘਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਸਹਿ ਕੀਆਂ ਗੱਲਾਂ, ਦਰ ਕੀਆਂ ਬਾਤਾਂ। ਤੈਂ ਤਾਂ ਕਹਿਣ ਕਹਾ ਤੂੰ ਮੈਨੂੰ ਇੰਨਾ ਦੇ ਦਿੱਤਾ, ਆਪਣੇ ਦਰ ਦੀ ਸਿਫਤ ਸਲਾਹ ਦੇਤੇ ਤੇ ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਤੂੰ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੱਤਾ। ਇੱਥੇ ਕਹਿੰਦੇ ਨੇ ਮੈਂ ਇੱਕ ਨੂੰ ਮੰਗਣਾ, ਤੇ ਮੈਂ ਸਿੱਖਾਂ ਨੂੰ ਇੱਕ ਗੱਲ ਕਹਿਣਾ, ਗੁਰਸਿੱਖੋ ਮੰਗੋ, ਜ਼ਰੂਰ ਮੰਗੋ, ਪਰ ਹਰ ਥਾਂ ਤੋਂ ਨਾ ਮੰਗੋ, ਹਰ ਇੱਕ ਕੋਲੋਂ ਨਾ ਮੰਗੋ, ਕੇਵਲ ਇੱਕ ਕੋਲੋਂ ਮੰਗੋ। ਆਖੋ ਹਮ ਭੇਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਦੇਣ ਵਾਲੇ ਕੋਲ ਉਹਦੇ ਕੋਲ ਮੰਗੋ ਜਿਹੜਾ ਤਖਤ ਹੀ ਦੇ ਦੇਵੇ। ਕਬੀਰ ਸਾਹਿਬ ਕਹਿੰਦੇ ਨੇ ਤਖਤ 'ਤੇ ਹੀ ਚੜ੍ਹਾ ਦਿੱਤਾ। ਗੁਰੂ ਨਾਨਕ ਦੇਵ ਕਹਿੰਦੇ ਨੇ ਗਿਆ ਸਾਂ ਗੁਲਾਮ ਬਣਨ ਵਾਸਤੇ, ਤੂੰ ਮੈਨੂੰ ਆਪਣਾ ਹੀ ਬਣਾ ਲਿਆ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਇਸ ਦਰ ਤੋਂ ਮੰਗੋ। ਇੰਨੀ ਕਿਰਪਾ ਕਰਦਾ, ਕਹਿੰਦਾ ਆ ਪਰਿਵਾਰ ਵੀ ਤੇਰੇ ਤੋਂ ਵਾਰਦੇ ਹਾਂ, ਆਪਣਾ ਆਪਾ ਵੀ ਤੇਰੇ ਤੋਂ ਵਾਰਦੇ ਹਾਂ, ਸਭ ਕੁਝ ਤੈਨੂੰ ਦੇ ਦਿਆਂ। ਰੱਬ ਨੇ ਵੀ ਤੈਨੂੰ ਘਰ ਦਿੱਤਾ, ਮੈਂ ਵੀ ਤੈਨੂੰ ਆਪਣਾ ਘਰ ਦਿਆਂਗਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਬਸ ਬੰਦੇ ਬਣਨ ਦੀ ਲੋੜ ਹੈ। ਅੱਜ ਹਾਜ਼ਰੀ ਆਖਰੀ ਸੀ, ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਆਖਰੀ ਪੰਕਤੀ ਪੜ੍ਹੀਆਂ, ਦਰਬਾਰ ਸਾਹਿਬ ਜਿਹੜੇ ਬਰਸ਼ਾ ਫੜ ਕੇ ਸੇਵਕ ਖਲੋਤੇ ਹੋਏ ਨੇ, ਇਹਨਾਂ ਤੋਂ ਲੈ ਕੇ ਗੁਰੂ ਕੇ ਟਹਿਲੂਏ ਸਿੰਘ ਸਾਹਿਬ, ਹਰਗੰਤੀ ਸਾਹਿਬ, ਜਥੇਦਾਰ ਅਕਾਲ ਤਖ਼ਤ ਦੇ ਦੂਸਰੇ ਪਾਸੇ, ਜਿਹੜਾ ਸੇਵਾਦਾਰ ਖਲੋਤਾ ਹੈ ਦਫ਼ਤਰ, ਕੀ ਕਲਰਕ, ਕੀ ਮੈਨੇਜਰ, ਸਕੱਤਰ ਅਤੇ ਪ੍ਰਧਾਨ ਸਾਹਿਬ, ਸਾਰਿਆਂ ਦਾ ਜਿੱਥੇ ਧੰਨਵਾਦ ਅਤੇ ਰੋਜ਼ ਕਰਦੇ ਹੀ ਨੇ ਗਿਆਨੀ। ਮੈਂ ਗੱਲ ਹੋਰ ਕਹਿਣ ਲੱਗਾ ਅੰਦਰੋਂ ਦਰਦ ਨਾਲ, ਕਿ ਹੇ ਦਾਤਾ ਕਿਰਪਾ ਕਰ, ਇਹਨਾਂ ਸਾਰਿਆਂ ਨੂੰ ਅਤੇ ਸਿੱਖ ਪੰਥ ਨੂੰ ਇੰਨੀ ਸਮਰੱਥਾ ਦੇ, ਕਿਰਪਾ ਕਰ, ਇੰਨੀ ਤਾਕਤ ਦੇ ਦੇ, ਇੰਨਾ ਬਲ ਦੇ ਦੇ, ਇੰਨੇ ਚੰਗੇ ਹੋ ਜਾਈਏ ਜਿਵੇਂ ਹਜ਼ੂਰ ਸਾਹਿਬ ਤੋਂ ਕਿਹਾ ਸੀ ਨਾ, ਮੇਰੇ ਲਾਲ ਬੈਠੇ ਨੇ, ਹੀਰੇ ਬੈਠੇ ਨੇ, ਇਹ ਸਾਰੇ ਹੀ ਤੇਰੇ ਹੀਰੇ ਹੋਣ, ਸਾਰੇ ਹੀ ਤੇਰੇ ਰਤਨ ਹੋਣ। ਜਿਸ ਵੱਲ ਕੋਈ ਵੇਖੇ ਤੇਰੇ ਪੰਥ ਵਿੱਚੋਂ, ਆਖੇ ਸਿੱਖ ਨਹੀਂ ਜਾ ਰਿਹਾ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਗਏ, ਉਹ ਗੁਰੂ ਗੋਬਿੰਦ ਸਿੰਘ ਜਾ ਰਿਹਾ। ਗੁਰੂ ਕਿਰਪਾ ਕਰੇ ਇਹ ਅਵਸਥਾ ਸਭ ਦੀ ਹੋਵੇ, ਪੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਸਰਵਣ ਕਰੋ ਜੀ। ਉਹ
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਭਉ ਪਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।